ਅੰਮ੍ਰਿਤ ਵੇਲੇ ਤੋਂ ਲੈ ਕੇ ਸਜੇ ਹੋਏ ਸੋਹਣੇ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਸੇਵਾ ਕਰਕੇ, ਸਿਮਰਨ ਕਰਕੇ, ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਦੀ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸਤਿਗੁਰੂ ਜੀ ਨੇ ਆਪਣੇ ਸੋਹਣੇ ਤਖ਼ਤ ਤੇ ਸੁਸ਼ੋਭਿਤ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ, ਹੁਕਮਨਾਮੇ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ। ਉਪਰੰਤ ਸੰਗਤਾਂ ਨੇ ਰਲ ਮਿਲ ਕੇ ਗੁਰਮੰਤਰ ਦੇ ਜਾਪ ਕੀਤੇ ਹਨ। ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਵਾਹਿਗੁਰੂ ਗੁਰਮੰਤਰ ਹੈ, ਜਿਸ ਨੂੰ ਜਪਣੇ ਕਰਕੇ ਹੰਗਤਾ ਮਮਤਾ ਖਤਮ ਹੋ ਜਾਂਦੀ ਹੈ। ਇਹ ਮੰਤਰ ਲੁਕਿਆ ਹੋਇਆ ਸੀ, ਇਹ ਪ੍ਰਗਟ ਨਹੀਂ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪ੍ਰਗਟ ਕਰਕੇ ਦਿੱਤਾ। ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵੇਦਾਂ ਕਤੇਬਾਂ ਤੋਂ ਓਹਲੇ ਸੀ, ਇਹਨੂੰ ਜਾਣ ਨਹੀਂ ਸੀ ਸਕੇ। ਉਹ ਵਾਹਿਗੁਰੂ ਗੁਰ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੁਣਾ ਦਿੱਤਾ, ਸਾਨੂੰ ਦੱਸ ਦਿੱਤਾ। ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਗੁਰੂ ਕੀ ਗੋਦ ਵਿਚ ਬੈਠ ਕੇ ਗੁਰਮੰਤਰ ਦੇ ਜਾਪ ਕੀਤੇ। ਉਪਰੰਤ ਗੁਰੂ ਕੀ ਗੋਦ ਵਿਚ ਨਿਤਨੇਮ ਅਨੁਸਾਰ, ਮਰਿਆਦਾ ਅਨੁਸਾਰ ਅੰਮ੍ਰਿਤਮਈ ਪੰਜ ਬਾਣੀਆਂ ਦੇ ਨਿਤਨੇਮ ਹੋਏ ਹਨ। ਇਹ ਪੰਜ ਬਾਣੀਆਂ ਹਰੇਕ ਗੁਰਸਿੱਖ ਵਾਸਤੇ ਪੜ੍ਹਨੀਆਂ ਜ਼ਰੂਰੀ ਹਨ। ਜਿਹੜਾ ਨਹੀਂ ਪੜ੍ਹ ਸਕਦਾ ਉਹਨੂੰ ਸੁਣ ਲੈਣਾ ਚਾਹੀਦਾ, ਜਿਹੜਾ ਨਹੀਂ ਸੁਣ ਸਕਦਾ ਉਹਨੂੰ ਢਾਈ ਘੰਟੇ ਰੋਜ਼ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ, ਇਉਂ ਆਪਣਾ ਸਮਾਂ ਸਫਲ ਕਰਨਾ ਚਾਹੀਦਾ। ਤੋ ਪੰਜ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ। ਆਸਾ ਜੀ ਦੀ ਵਾਰ ਜੋ ਸਮੂਹ ਆਸਾ ਨੂੰ ਪੂਰੀਆਂ ਕਰਨ ਵਾਲੀ ਹੈ, ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਸਰਵਣ ਕਰਦੀਆਂ ਹਨ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭੈ ਸੁਖ ਸੈਲ। ਸੋ ਗੁਰੂ ਕੀ ਬਾਣੀ ਦੀ ਕਥਾ ਸੰਗਤਾਂ ਸਰਵਣ ਕਰਦੀਆਂ ਹਨ। ਸ੍ਰੀ ਰਾਗ ਦੇ ਵਿਚ ਚਾਰ ਅਸ਼ਟਪਦੀਆਂ ਪਹਿਲੇ ਪਾਤਸ਼ਾਹ ਜੀ ਦੀਆਂ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਕੱਲ ਤੱਕ ਇੱਥੋਂ ਤੱਕ ਕਥਾ ਸੰਪੂਰਨ ਕਰਾਈ ਸੀ। ਅੱਜ ਪੰਜਵੇਂ ਸ਼ਬਦ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਕਿਰਤਾਰਥ ਕਰ ਰਹੇ ਹਨ।
ਸ੍ਰੀ ਰਾਗ ਮਹਲਾ ਪਹਿਲਾ। ਮਨ ਝੂਠ ਹੈ ਤਨ ਝੂਠ ਹੈ, ਜਿਹਵਾ ਝੂਠੀ ਹੋਏ।
ਸ੍ਰੀ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਹਨ। ਕਰਤਾਰਪੁਰ ਸਾਹਿਬ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਕੇ ਜੀਵਾਂ ਦਾ ਭਲਾ ਕਰ ਰਹੇ ਹਨ। ਸਤਿਗੁਰੂ ਪਾਤਸ਼ਾਹ ਜੀ, ਜੀਵ ਦਾ ਹਿਰਦਾ ਕਿਵੇਂ ਪਵਿੱਤਰ ਹੋਵੇ, ਕਿਹੜੀਆਂ ਕਿਹੜੀਆਂ ਚੀਜ਼ਾਂ ਝੂਠੀਆਂ ਹਨ ਔਰ ਕਿਵੇਂ ਇਹ ਜੀਵ ਸੁੱਚਾ ਹੋ ਸਕਦਾ ਹੈ, ਕਿਵੇਂ ਜੀਵ ਨੂੰ ਸਦੀਵੀ ਸੁੱਖ ਮਿਲ ਸਕਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਕਿਰਤਾਰਥ ਕਰਦੇ ਹਨ। ਮਨ ਝੂਠ ਹੈ ਤਨ ਝੂਠ ਹੈ, ਇਹ ਸਾਡੇ ਮਨ ਵੀ ਝੂਠੇ ਹੈ ਅਵਿਦਿਆ ਕਰਕੇ। ਸੋ ਅਵਿਦਿਆ ਦੀ ਮੈਲ ਹੈ, ਇਸ ਕਰਕੇ ਮਲ, ਵਿਖੇਪ ਤੇ ਅਵਰਨ ਇਹ ਮਨ ਦੀਆਂ ਤਿੰਨ ਮੈਲਾਂ ਹਨ। ਸੋ ਇਹ ਗੁਰੂ ਕੇ ਪਿਆਰਿਓ, ਜਿਹੜੀਆਂ ਮਨ ਦੀਆਂ ਮੈਲਾਂ ਹਨ ਇਹਨਾਂ ਕਰਕੇ ਮਨ ਜਿਹੜਾ ਝੂਠਾ ਅਪਵਿੱਤਰ ਹੈ। ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ, ਕਾਲਾ ਹੋਆ ਸਿਆਹੋ, ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ, ਕਾਲਾ ਹੋਇਆ ਪਿਆ ਹੈ, ਸਵਾਹ ਵਰਗਾ ਕਾਲਾ ਹੋਇਆ ਪਿਆ ਹੈ। ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹ। ਇਹ ਜਿਹੜੀ ਕੁੱਲ ਵਾਲੀ ਲੀਰ ਹੈ, ਜੇ ਉਹਨੂੰ ਆਪਾਂ ਧੋਣਾ ਚਾਹੀਏ, ਉਹ ਧੋਤੀ ਹੋਈ ਉਜਲੀ ਸਾਫ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਡਾ ਮਨ ਅਵਿਦਿਆ ਦੀਆਂ ਮੈਲਾਂ ਕਰਕੇ, ਮਨ ਵਿਖੇਵ ਤੇ ਅਵਰਨ ਤਿੰਨ ਪ੍ਰਕਾਰ ਦੀ ਮੈਲ ਹੈ। ਇਹ ਗੁਰੂ ਕੇ ਪਿਆਰਿਓ ਸਾਫ ਹੋ ਸਕਦਾ ਹੈ। ਜਿਹੜੀ ਮਲ ਹੈ ਇਹ ਕਰਮਾਂ ਕਰਕੇ ਦੂਰ ਹੁੰਦੀ ਹੈ, ਜਿਹੜੀ ਵਿਖੇਪ ਦੀ ਮੈਲ ਹੈ ਇਹ ਉਪਾਸ਼ਨਾ ਕਰਕੇ ਦੂਰ ਹੁੰਦੀ ਹੈ, ਤੇ ਅਵਰਨ ਦੀ ਜਿਹੜੀ ਮੈਲ ਹੈ ਇਹ ਗਿਆਨ ਕਰਕੇ ਦੂਰ ਹੁੰਦੀ ਹੈ। ਇਹ ਤਿੰਨ ਪ੍ਰਕਾਰ ਦੀਆਂ ਮੈਲਾਂ ਕਰਕੇ, ਅਵਿਦਿਆ ਦੀਆਂ ਮੈਲਾਂ ਕਰਕੇ ਮਨ ਜੂਠ ਹੈ, ਮਨ ਜੂਠ ਜੂਠਾ ਹੈ, ਤਨ ਜੂਠ ਹੈ, ਤੇ ਸਰੀਰ ਵੀ ਗੁਰੂ ਕੇ ਪਿਆਰਿਓ ਸਾਡੇ ਜੂਠੇ ਹੈ, ਕਿਉਂਕਿ ਇਹਨਾਂ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਇਹਨਾਂ ਦੇ ਵਿੱਚ ਵਿਕਾਰ ਹਨ। ਸੋ ਗਿਆਨ ਇੰਦਰੇ ਤੇ ਕਰਮ ਇੰਦਰੇ ਇਹ ਵਿਕਾਰਾਂ ਤੇ ਵਿਸ਼ਿਆਂ ਦੇ ਵਿੱਚ ਖਚਤ ਹੈ। ਇਹ ਗਿਆਨ ਇੰਦਰੀਆਂ ਨੂੰ ਜਿਹੜੀ ਵਿਸ਼ਿਆਂ ਦੀ ਮੈਲ ਲੱਗੀ ਹੋਈ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ, ਇਸ ਕਰਕੇ ਇੰਦਰੀ ਵੀ ਮੈਲੇ ਹੈ ਤੇ ਸਰੀਰ ਵੀ ਮੈਲਾ। ਇਹਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ। ਇਸ ਕਰਕੇ ਤਨ ਜੂਠ ਹੈ, ਇਹ ਸਰੀਰ ਵੀ ਜੂਠਾ ਹੈ। ਜਿਹਵਾ ਜੂਠੀ ਹੋਏ, ਇਹ ਜੀਵ ਵੀ ਗੁਰੂ ਕੇ ਪਿਆਰਿਓ ਜੂਠੀ ਹੈ। ਇਹ ਕਿਵੇਂ ਜੂਠੀ ਹੈ? ਨਿੰਦਿਆ ਕਰਨੇ ਕਰਕੇ। ਇਸ ਜੀਵ ਦੇ ਨਾਲ ਨਿੰਦਿਆ ਕਰਦੇ ਹੈ ਜੀਵ। ਨਿੰਦਿਆ ਕਰਨੀ ਨਹੀਂ ਚੰਗੀ ਹੁੰਦੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਭਵਨ। ਇਹ ਨਿੰਦਿਆ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ ਹੈ। ਜਿਹੜੇ ਮਨਮੁਖ ਲੋਕ ਹੈ ਨਾ, ਉਹ ਨਿੰਦਿਆ ਕਰਦੇ ਹੈ, ਉਹਨਾਂ ਨਿੰਦਕਾਂ ਦੇ ਅੱਗੇ ਦਰਗਾਹ ਦੇ ਵਿੱਚ ਮੂੰਹ ਕਾਲੇ ਕੀਤੇ ਜਾਂਦੇ ਹੈ, ਤੇ ਘੋਰ ਅਗਿਆਨ ਦੇ ਘੁੱਪ, ਬੜੇ ਵੱਡੇ ਭਿਆਨਕ ਨਰਕ ਹੈ ਜਿਹੜੇ, ਉਹਨਾਂ ਦੇ ਵਿੱਚ ਗੁਰੂ ਕੇ ਪਿਆਰਿਓ ਉਹ ਨਿੰਦਕ ਪਾਏ ਜਾਂਦੇ ਹੈ। ਨਿੰਦਿਆ ਕਿਹਨੂੰ ਕਹਿੰਦੇ ਆ? ਜੇ ਕਿਸੇ ਦੇ ਵਿੱਚ ਕੋਈ ਔਗਣ ਹੋਵੇ, ਸਿਆਣੇ ਪੁਰਸ਼ਾਂ ਦਾ ਫਰਜ਼ ਹੁੰਦਾ ਕਿ ਉਹਨੂੰ ਕੱਲੇ ਨੂੰ ਪਾਸੇ ਕਰਕੇ ਦੱਸ ਦੇਵੇ ਕਿ ਆ ਭਾਈ ਤੇਰੇ ਚ ਔਗਣ ਹੈ, ਇਹਨੂੰ ਤੂੰ ਸੁਧਾਰ ਲਾ। ਇਹਨੂੰ ਨਿੰਦਿਆ ਨਹੀਂ ਕਿਹਾ ਜਾ ਸਕਦਾ। ਜੇ ਕਿਸੇ ਦੇ ਵਿੱਚ ਕੋਈ ਔਗਣ ਨਾ ਹੋਵੇ, ਉਹਦੇ ਗੁਣ ਨੂੰ ਵੀ ਔਗਣ ਕਰਕੇ ਕੋਈ ਦੱਸੇ, ਉਹਨੂੰ ਗੁਰੂ ਕੇ ਪਿਆਰਿਓ ਨਿੰਦਿਆ ਕਹਿੰਦੇ ਆ। ਇਹ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਦੀ। ਸੋ ਨਿੰਦਿਆ ਕਰਨੇ ਕਰਕੇ ਜਿਹਵਾ ਜੂਠੀ ਹੋਏ, ਸਤਿਗੁਰੂ ਜੀ ਕਹਿੰਦੇ ਜੀਵ ਵੀ ਇਹ ਜੂਠੀ ਹੋ ਜਾਂਦੀ ਹੈ। ਮਨ ਜਿਹੜਾ ਇਹ ਅਵਿਦਿਆ ਦੀ ਮੈਲ ਕਰਕੇ ਜੂਠਾ ਹੈ, ਤਨ ਜਿਹੜਾ ਵਿਸ਼ਿਆਂ ਤੇ ਵਿਕਾਰਾਂ ਦੀ ਮੈਲ ਕਰਕੇ ਜੂਠਾ ਹੈ, ਜੀਵਾ ਜਿਹੜੀ ਹੈ ਨਿੰਦਿਆ ਚੁਗਲੀ ਕਰਨੇ ਕਰਕੇ ਜੂਠੀ ਹੁੰਦੀ ਹੈ।
ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੁਚਾ ਹੋਏ।
ਮੁਖ ਝੂਠਾ, ਮੁਖ ਵੀ ਝੂਠਾ, ਮੁਖ ਕਿਉਂ ਝੂਠਾ? ਇਹਦੇ ਨਾਲ ਝੂਠ ਬੋਲਦੇ ਆ ਅਗਿਆਨੀ ਜੀਵ, ਇਸ ਕਰਕੇ ਮੁਖ ਵੀ ਝੂਠਾ ਹੈ। ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੈ। ਔਰ ਜਿਹੜਾ ਕੋਈ ਝੂਠ ਬੋਲਦਾ, ਮਹਾਰਾਜ ਸਾਹਿਬ ਜੀ ਕਹਿੰਦੇ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲਣਾ ਹੈ, ਮੁਰਦਾ ਖਾਣ ਦੀ ਨਿਆਈ ਹੈ। ਇਸ ਕਰਕੇ ਮੁੱਖ ਝੂਠਾ ਹੈ ਝੂਠ ਬੋਲਣਾ, ਮੁੱਖ ਵੀ ਝੂਠਾ ਹੋ ਜਾਂਦਾ ਝੂਠ ਬੋਲਣੇ ਕਰਕੇ। ਕਿਉਂ ਕਰ ਸੁਚਾ ਹੋਏ? ਇਹ ਜੀਵ ਦਾ ਫਿਰ ਜਿਹੜਾ ਅੰਤਕਰਨ ਹੈ, ਉਹ ਕਿਵੇਂ ਸੁੱਚਾ ਹੋ ਸਕਦਾ? ਸਤਿਗੁਰੂ ਜੀ ਇਹ ਕਿਰਪਾ ਕਰਕੇ ਦੱਸੋ। ਸੋ ਮਨ ਵੀ ਜੂਠਾ ਹੈ, ਸੋ ਅਵਿਦਿਆ ਦੀ ਮੈਲ ਕਰਕੇ, ਤਨ ਵੀ ਜੂਠਾ ਵਿਸ਼ੇ ਵਿਕਾਰਾਂ ਕਰਕੇ, ਜੀਵਾ ਜੂਠੀ ਹੈ ਨਿੰਦਿਆ ਚੁਗਲੀਆਂ ਕਰਨੇ ਕਰਕੇ, ਮੁੱਖ ਝੂਠਾ ਹੋ ਗਿਆ ਝੂਠ ਬੋਲਣੇ ਕਰਕੇ, ਫੇਰ ਇਹਦਾ ਹਿਰਦਾ ਜਿਹੜਾ ਹੈ ਅੰਤਹਿ ਕਰਨ ਹੈ ਉਹ ਕਿਵੇਂ ਸੁੱਚਾ ਹੋ ਸਕਦਾ, ਇਹ ਜੀਵ ਸੁੱਚਾ ਕਿਵੇਂ ਹੋ ਸਕਦਾ। ਬਾਹਰਲੀ ਸਰੀਰ ਦੀ ਪਵਿੱਤਰਤਾ ਰੱਖਣੇ ਕਰਕੇ ਕੋਈ ਸੁੱਚਾ ਨਹੀਂ ਹੋ ਸਕਦਾ। ਜਪਜੀ ਸਾਹਿਬ ਦੀ ਪਹਿਲੀ ਪੰਗਤੀ ਪੜੋ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚੈ ਪਵਿੱਤਰਤਾ ਕਰਨੇ ਕਰਕੇ ਕੋਈ ਪਵਿੱਤਰ ਨਹੀਂ ਹੋ ਸਕਦਾ, ਭਾਵੇਂ ਆਪਣੇ ਸਰੀਰ ਨੂੰ ਲੱਖਾਂ ਵਾਰੀ ਕੋਈ ਪਵਿੱਤਰ ਕਰ ਲਵੇ ਉਹ ਪਵਿੱਤਰ ਨਹੀਂ ਹੋ ਸਕਦਾ। ਇੱਕ ਜ਼ਿਮੀਂਦਾਰ, ਇੱਕ ਗੁਰੂ ਕੇ ਪਿਆਰਿਓ ਪੰਡਿਤ, ਪੰਡਿਤ ਜ਼ਿਮੀਂਦਾਰ ਕੋਲੇ ਖੇਤਾਂ ਦੇ ਵਿੱਚ ਗਿਆ ਔਰ ਕਹਿਣ ਲੱਗਾ ਕਿ ਤੁਸੀਂ ਲੋਕ ਜਿਹੜੇ ਐ ਸਦਾ ਅਪਵਿੱਤਰ ਹੀ ਰਹਿੰਦੇ ਐ, ਕਦੇ ਵੀ ਪਵਿੱਤਰਤਾ ਨਹੀਂ ਰੱਖਦੇ। ਉਹ ਜ਼ਿਮੀਂਦਾਰ ਪੰਡਿਤ ਨੂੰ ਕਹਿਣ ਲੱਗਾ ਕਿ ਪੰਡਿਤ ਜੀ ਕਿਰਪਾ ਕਰਕੇ ਸਾਨੂੰ ਪਵਿੱਤਰ ਹੋਣ ਦਾ ਤਰੀਕਾ ਦੱਸ ਦਿਓ, ਉਸ ਤਰੀਕੇ ਨਾਲ ਅਸੀਂ ਪਵਿੱਤਰ ਹੋ ਜਾਈਏ। ਕਹਿਣ ਲੱਗਾ ਕਿ ਜਿਹੜੀ ਖੇਤੀ ਦੇ ਵਿੱਚ ਕਮਾਦ ਬੀਜਿਆ ਹੋਵੇ ਨਾ, ਪਿਛਲੇ ਸਾਲ ਵੱਢਿਆ ਹੋਵੇ, ਉਥੋਂ ਕਹਿੰਦੇ ਸੂਰ ਦੀ ਹੱਡੀ ਦੇ ਨਾਲ ਸਵਾ ਮਣ ਪੱਕੀ ਮਿੱਟੀ ਪੱਟ ਕੇ ਲਿਆ। ਜੱਟ ਨੇ ਇਸੇ ਤਰ੍ਹਾਂ ਕੀਤਾ, ਸਵਾ ਮਣ ਮਿੱਟੀ ਪੱਟ ਲਿਆਂਦੀ, ਖੂਹ ਤੇ ਲਿਆ ਕੇ ਢੇਰੀ ਕਰ ਦਿੱਤੀ। ਕਹਿੰਦਾ ਮੈਂ ਖੂਹ ਗੇੜਦਾ ਤੇ ਤੂੰ ਮਿੱਟੀ ਮਲ ਮਲ ਕੇ ਇਸ਼ਨਾਨ ਕਰ ਕਰਕੇ ਸਾਰੀ ਮਿੱਟੀ ਮਕਾ ਦੇ। ਉਹਨੇ ਇਸ਼ਨਾਨ ਕਰਕੇ ਜ਼ਿਮੀਂਦਾਰ ਨੇ ਸਾਰੀ ਮਿੱਟੀ ਮਕਾਤੀ। ਪੰਡਿਤ ਜਿਹੜਾ ਸੀ ਉਹ ਹਲਟ ਫੇਰਦਾ ਰਿਹਾ, ਇਸ ਤਰ੍ਹਾਂ ਕਰਨੇ ਕਰਕੇ ਸਾਰੀ ਮਿੱਟੀ ਮੁੱਕ ਗਈ। ਕਹਿੰਦਾ ਹੁਣ ਕਹਿੰਦਾ 101 ਚੁਲੀ ਕਰ, 101 ਚੁਲੀ ਕੀਤੀ। ਜੱਟ ਕਹਿਣ ਲੱਗਾ ਪੰਡਿਤ ਨੂੰ, ਕਹਿੰਦਾ ਹੁਣ ਮੈਂ ਪਵਿੱਤਰ ਹੋ ਗਿਆ? ਕਹਿੰਦਾ ਹਾਂ, ਅਬ ਤੁਮ ਪਵਿੱਤਰ ਹੋ ਗਏ ਹੈ। ਕਹਿੰਦਾ ਠੀਕ ਹੈ। ਜੱਟ ਨੇ ਚੁਲੀ ਪੰਡਿਤ ਦੇ ਮੁੱਖ ਤੇ ਮਾਰੀ ਇੱਕ। ਪੰਡਿਤ ਫੇਰ ਕਹਿਣ ਲੱਗਾ, ਅਰੇ ਤੁਮਨੇ ਹਮਕੋ ਅਪਵਿੱਤਰ ਕਰ ਦਿਆ। ਕਹਿੰਦਾ ਵੀ ਤੂੰ ਮੈਨੂੰ ਅਪਵਿੱਤਰ ਕਰਤਾ, ਝੂਠਾ ਕਰਤਾ। ਕਹਿੰਦਾ ਪੰਡਿਤ ਜੀ ਸਵੇਰ ਦਾ ਲੱਗਾ, ਸਵਾ ਮਣ ਪੱਕੀ ਮਿੱਟੀ ਮਕਾਤੀ ਹੈ, ਤੂੰ ਹਲਟੀ ਗੇੜ ਗੇੜ ਕੇ ਥੱਕ ਗਿਆ, ਸਵਾ ਸੌ ਮੇਰੀ ਚੁਲੀ ਕਰਾਤੀ ਹੈ ਤੇ ਅਜੇ ਤੱਕ ਮੈਂ ਝੂਠਾ ਹੀ ਹੈ। ਇਸ ਤਰ੍ਹਾਂ ਬਾਹਰਲੀ ਝੂਠ ਉਤਰਦੀ ਨਹੀਂ ਹੈ। ਸੋਚੇ ਪਵਿੱਤਰਤਾ ਰੱਖਣੇ ਕਰਕੇ ਮਨ ਦੀ ਪਵਿੱਤਰਤਾ ਨਹੀਂ ਰਹਿੰਦੀ ਹੈ, ਭਾਵੇਂ ਸਰੀਰ ਨੂੰ ਬਾਹਰੋਂ ਲੱਖਾਂ ਵਾਰੀ ਧੋਈ ਜਾਓ। ਸੋ ਇਸ ਤਰ੍ਹਾਂ ਭਾਈ ਇਹ ਜੀਵ ਕਿਵੇਂ ਸੁੱਚਾ ਹੋ ਸਕਦਾ ਹੈ? ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ,
ਬਿਨੇ ਅਭ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ।
ਬਿਨ ਅਭ ਸ਼ਬਦ ਨਾ ਮਾਂਜੀਐ, ਬਿਨਾਂ ਗੁਰੂ ਦੇ ਉਪਦੇਸ਼ ਤੋਂ ਅਭ ਹਿਰਦਾ ਜਿਹੜਾ ਹੈ ਇਹ ਨਹੀਂ ਮਾਂਜਿਆ ਜਾ ਸਕਦਾ। ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ, ਨਾਮ ਜਪਣੇ ਕਰਕੇ ਇਹ ਜੀਵ ਸੁੱਚਾ ਹੋ ਜਾਂਦਾ, ਕਿਉਂਕਿ ਸਾਚੇ ਤੇ ਸੱਚ ਹੋਏ। ਜਿਹੜਾ ਸੱਚਾ ਪਰਮੇਸ਼ਰ ਦਾ ਨਾਮ ਜਪਣਾ ਇਹਦੇ ਕਰਕੇ ਸੱਚ ਹੋ ਜਾਂਦਾ ਤੇ ਸੱਚ ਕਰਨੇ ਕਰਕੇ ਪਵਿੱਤਰ ਹੋ ਜਾਂਦਾ। ਜਿੰਨਾ ਚਿਰ ਸੱਚ ਨਹੀਂ ਹੈ ਉਨਾ ਚਿਰ ਜੀਵ ਪਵਿੱਤਰ ਨਹੀਂ ਹੋ ਸਕਦਾ ਹੈ। ਇਸ ਤਰ੍ਹਾਂ ਬਿਨਾਂ ਗੁਰੂ ਦੇ ਸ਼ਬਦ ਤੋਂ ਅੰਤਹਿ ਕਰਨ ਜਿਹੜਾ ਨਾ ਉਹ ਮਾਂਜਿਆ ਨਹੀਂ ਜਾ ਸਕਦਾ, ਬਿਨਾਂ ਅੰਤਹਿ ਕਰਨ ਸ਼ੁੱਧ ਨਹੀਂ ਹੋ ਸਕਦਾ। ਸਾਚੇ ਤੇ ਸੱਚ ਹੋਏ, ਉਹ ਸੱਚੇ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ।
ਮੁੰਦੇ ਗੁਣਹੀਣੀ ਸੁਖ ਕੇ,
ਮੁੰਦੇ ਐ ਬੇਸਮਝ, ਮੁੰਦੇ ਸ਼ਬਦ ਮੁਗਦ ਤੋਂ ਬਣਿਆ। ਮੁਗਦ ਜਿਹੜਾ ਉਹ ਬੇਸਮਝ ਹੁੰਦਾ, ਜਿਹਨੂੰ ਕੋਈ ਗਿਆਤ ਨਾ ਹੋਵੇ, ਜਿਹਨੂੰ ਕੋਈ ਸੋਝੀ ਨਾ ਹੋਵੇ, ਉਹਨੂੰ ਮੁਗਦ ਕਹਿੰਦੇ ਆ। ਇਹ ਮੁਗਦ ਤੋਂ ਮੁੰਦੇ ਸ਼ਬਦ ਬਣ ਗਿਆ। ਮੁੰਦੇ ਐ ਬੇਸਮਝ ਜੀਵ ਗੁਣਹੀਣੀ, ਐ ਜੀਵ ਰੂਪੀ ਇਸਤਰੀਏ ਬੇਸਮਝੇ, ਤੂੰ ਗੁਣਾ ਤੋਂ ਹੀਣੀ ਹੈ, ਤੇਰੇ ਕੋਲੇ ਕੋਈ ਸ਼ੁਭ ਗੁਣ ਨਹੀਂ ਹੈ, ਨਾ ਤੇਰੇ ਕੋਲੇ ਕੋਈ ਸੱਤ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ, ਨਾ ਵਿਚਾਰ ਹੈ, ਨਾ ਖਿਮਾ ਹੈ, ਨਾ ਹਿੰਸਾ ਹੈ, ਸੋ ਨਾ ਦਇਆ ਹੈ, ਨਾ ਸੱਚ ਬੋਲਦਾ, ਨਾ ਕੋਈ ਤਪ ਕੀਤੀ ਹੈ, ਨਾ ਦਾਨ ਹੈ, ਇਹ ਸਭ ਗੁਣ ਤੇਰੇ ਕੋਲੇ ਕੋਈ ਨਹੀਂ ਹੈ। ਸੁਖ ਤੇ ਫੇਰ ਕਿਵੇਂ ਸੁਖ ਪ੍ਰਾਪਤ ਹੋ ਸਕਦੇ, ਕਿਹੜਾ ਸੁਖ ਪ੍ਰਾਪਤ ਕਰਨਾ ਚਾਹੁੰਦਾ? ਤੈਨੂੰ ਕੋਈ ਸੁਖ ਨਹੀਂ ਮਿਲਣਾ ਗੁਣਾਂ ਤੋਂ ਹੀ ਨਹੀਂ ਹੋਣ ਕਰਕੇ, ਤੇਰੇ ਕੋਲੇ ਸਭ ਗੁਣਾਂ ਦੀ ਪੂੰਜੀ ਨਹੀਂ ਹੈ, ਇਸ ਕਰਕੇ ਤੈਨੂੰ ਸੁਖ ਕਿਵੇਂ ਪ੍ਰਾਪਤ ਹੋ ਸਕਦਾ? ਕਿਹੜਾ ਸੁਖ ਤੂੰ ਚਾਹੁੰਦਾ? ਆਤਮਕ ਸੁਖ, ਸਦੀਵੀ ਸੁਖ, ਜਿਹੜਾ ਸਦਾ ਰਹਿਣ ਵਾਲਾ ਸੁਖ, ਉਹ ਤੈਨੂੰ ਕਿਵੇਂ ਪ੍ਰਾਪਤ ਹੋ ਸਕਦਾ ਜਦੋਂ ਤੇਰੇ ਕੋਲੇ ਸਭ ਗੁਣਾਂ ਦੀ ਪੂੰਜੀ ਨਹੀਂ ਹੈ? ਤੇਰੇ ਕੋਲੇ ਤਾਂ ਸਾਰੇ ਔਗਣ ਹੀ ਔਗਣ ਹਨ। ਤੋ ਇਸ ਤਰ੍ਹਾਂ ਤੈਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਹੈ?
ਪਿਰ ਰਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਉ।
ਪਿਰ ਰਲਿਆ ਰਸ ਮਾਨਸੀ, ਪਿਰ ਜਿਹੜਾ ਪਤੀ ਪਰਮੇਸ਼ਰ ਹੈ ਉਹਦੇ ਨਾਲ ਰਲਿਆ ਮਿਲ ਕੇ ਖੁਸ਼ੀਆਂ ਨੂੰ ਪ੍ਰਾਪਤ ਕਰਨਾ, ਨਾਮ ਦੇ ਆਨੰਦ ਨੂੰ ਮਾਨਣਾ, ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸਾਚ ਸ਼ਬਦ ਸੁਖ ਨੇਹ, ਔਰ ਜਿਹੜਾ ਸੱਚਾ ਪਰਮੇਸ਼ਰ ਹੈ ਉਹਦਾ ਨਾਮ ਸੱਚਾ ਹੈ, ਉਹਦੇ ਸ਼ਬਦ ਉਪਦੇਸ਼ ਨੂੰ ਧਾਰਨ ਕਰਨੇ ਕਰਕੇ, ਉਹਦੇ ਨਾਲ ਗੁਰੂ ਕੇ ਪਿਆਰਿਓ ਨੇਹ ਪ੍ਰਾਪਤ ਕਰਨੇ ਕਰਕੇ, ਪ੍ਰੇਮ ਕਰਨੇ ਕਰਕੇ, ਸੋ ਇਹ ਤੂੰ ਜਦੋਂ ਖੁਸ਼ੀਆਂ ਮਾਣੇਗੀ ਤੇ ਸਦੀਵੀ ਸੁਖ ਪ੍ਰਾਪਤ ਹੋ ਜਾਵੇਗਾ। ਓਨਾ ਚਿਰ ਤੈਨੂੰ ਸਦੀਵੀ ਸੁਖ ਨਹੀਂ ਮਿਲੇਗਾ ਜਿੰਨਾ ਚਿਰ ਤੇਰਾ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋਵੇਗਾ। ਪਿਆਰੇ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਖੁਸ਼ੀਆਂ ਦੇ ਆਨੰਦ ਨੂੰ ਮਾਣਨਾ ਕਰ, ਉਹ ਸੱਚੇ ਪਰਮੇਸ਼ਰ ਦੇ ਸ਼ਬਦ ਉਪਦੇਸ਼ ਨੂੰ ਧਾਰਨ ਕਰ, ਉਹਦੇ ਨਾਲ ਨੇਹ ਪ੍ਰੇਮ ਕਰਨਾ ਕਰ, ਕਿਉਂਕਿ ਪ੍ਰੇਮ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਪ੍ਰੇਮ ਕਰੇ ਪ੍ਰਪਾਈਅਤ ਹੈ, ਪ੍ਰੇਮ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ। ਬਾਹਰਲੇ ਭੇਖ ਦਿਖਾਉਣੇ ਕਰਕੇ ਪਰਮੇਸ਼ਰ ਨਹੀਂ ਮਿਲਦਾ ਹੈ। ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਹੋ ਸਮੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਸੋ ਕੀ ਹੋ ਗਿਆ ਜੇ ਦੋਵੇਂ ਅੱਖਾਂ ਬੰਦ ਕਰਕੇ ਲੋਕਾਂ ਨੂੰ ਪਾਣੀ ਉਗਾ ਕੇ ਅੱਖਾਂ ਚੋਂ ਆਖਣ, ਭੀਤਰ ਤੇਲ ਕੋ ਡਾਰਤ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਦੇ ਵਿੱਚ ਤੇਲ ਪਾ ਕੇ ਲੋਕਾਂ ਨੂੰ ਪਾਣੀ ਕੱਢ ਕੇ ਵਿਖਾਉਂਦਾ, ਕਹਿੰਦਾ ਮੈਨੂੰ ਬੜਾ ਵਿਰਾਗ ਹੋ ਗਿਆ। ਸੋ ਕੀ ਹੋ ਗਿਆ ਜੇ ਦੋਵੇਂ ਅੱਖਾਂ ਬੰਦ ਕਰਕੇ ਬਗਲੇ ਵਾਂਗੂ ਸਮਾਧੀ ਲਾ ਕੇ ਬਹਿ ਗਿਆ, ਕਹਿੰਦਾ ਮੇਰੀ ਸਮਾਧੀ ਬੜੀ ਟਿਕਦੀ ਹੈ। ਸੋ ਇਸੇ ਤਰ੍ਹਾਂ ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੇ ਬੈਠ ਰਹੇ ਬਕ ਧਿਆਨ ਲਗਾਇਓ, ਨਾਤ ਫਿਰਿਓ ਲਈਏ ਸਾਤ ਸਮੁੰਦਰ, ਠਾਠ ਤੀਰਥਾਂ ਤੇ ਇਸ਼ਨਾਨ ਨੀ ਕਰੇ ਸਰਿਆ, ਸੱਤਾਂ ਸਮੁੰਦਰਾਂ ਤੇ ਇਸ਼ਨਾਨ ਕਰਦਾ ਫਿਰਿਆ। ਇਹਦੇ ਨਾਲ ਆਹ ਲੋਕ ਵੀ ਖਰਾਬ ਕਰ ਲਿਆ, ਸਮਾਂ ਸੀ ਨਾਮ ਜਪਣ ਦਾ ਮਿਲਿਆ, ਉਹ ਨਾਮ ਜਪ ਨਹੀਂ ਸਕਿਆ, ਪਰ ਲੋਕ ਵੀ ਖਰਾਬ ਕਰ ਲਿਆ ਨਾਮ ਜਪਣੇ ਤੋਂ ਬਿਨਾਂ ਰਹਿਣੇ ਕਰਕੇ। ਜੰਗਲਾਂ ਦੇ ਵਿੱਚ ਜਾ ਕੇ, ਬੀਆਬਾਨਾਂ ਦੇ ਵਿੱਚ ਜਾ ਕੇ ਇਕੱਲਾ ਬੈਠ ਕੇ ਸਮਾਧੀਆਂ ਲਾ ਕੇ ਬੈਠਦਾ ਰਿਹਾ, ਇਸ ਤਰ੍ਹਾਂ ਆਪਣੀ ਉਮਰ ਬਤੀਤ ਕਰ ਲਈ। ਮਹਾਰਾਜ ਜੀ ਕਹਿੰਦੇ ਸੱਚੀ ਗੱਲ ਹੈ, ਜਿੰਨਾ ਚਿਰ ਗੁਰੂ ਕੇ ਪਿਆਰਿਓ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਹੈ, ਉਨਾ ਚਿਰ ਪਰਮੇਸ਼ਰ ਦੇ ਨਾਲ ਪਿਆਰ ਨਾ ਹੋਣੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਹੈ, ਪ੍ਰੀਤੀ ਪਾਈ ਹੈ, ਉਨ੍ਹਾਂ ਨੂੰ ਗੁਰੂ ਕੇ ਪਿਆਰਿਓ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਸਾਚ ਸ਼ਬਦ ਸੁਖ ਨੇਹ, ਸੱਚੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ, ਉਪਦੇਸ਼ ਧਾਰਨ ਕਰਨੇ ਕਰਕੇ, ਪ੍ਰੇਮ ਕਰਨੇ ਕਰਕੇ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਵਚਨ ਕਰਦੇ ਹਨ।
ਫਿਰ ਪਰਦੇਸੀ ਜੇ ਥੀਐ ਧਨ ਵਾਂਡੀ ਝੂਰੇ।
ਪੈਰ ਪਰਦੇਸੀ ਜੇ ਥੀਐ, ਜੇ ਕਿਸੇ ਇਸਤਰੀ ਦਾ ਫਿਰ ਪਤੀ ਗੁਰੂ ਕੇ ਪਿਆਰਿਓ ਪਰਦੇਸ ਨੂੰ ਚਲਿਆ ਜਾਵੇ ਔਰ ਉਹ ਧਨ ਇਸਤਰੀ ਵਾਂਢੀ ਵਿਛੜੀ ਹੋਈ ਆਪਣੇ ਪਤੀ ਤੋਂ ਝੂਰੇ ਝੂਰਦੀ ਹੈ, ਉਹਨੂੰ ਯਾਦ ਕਰਕੇ ਚਿੰਤਾ ਕਰਦੀ ਹੈ, ਕਿਉਂਕਿ ਪਤੀ ਪਰਮੇਸ਼ਰ ਦੂਰ ਹੈ, ਉਹਦੇ ਨਾਲ ਮਿਲਾਪ ਨਹੀਂ ਹੈ, ਇਸ ਕਰਕੇ ਉਹਦੇ ਵਿਯੋਗ ਦੇ ਵਿੱਚ ਉਹ ਇਸਤਰੀ ਜਿਹੜੀ ਵਿਛੜ ਕੇ ਝੂਰੇ ਝੂਰਦੀ ਹੈ। ਪਿਰ ਪਿਰ ਦੇਸੀ ਜੇ ਥੀਐ ਧਨ ਵਾਂਢੀ ਝੂਰੇ, ਜਿਹੜੀ ਗੁਰੂ ਕੇ ਪਿਆਰਿਓ ਜੀਵ ਰੂਪੀ ਇਸਤਰੀ ਦਾ ਪਰਮੇਸ਼ਰ ਰੂਪੀ ਪਤੀ ਅੰਤ ਕਰਨ ਦੇ ਵਿੱਚ ਪ੍ਰਗਟ ਨਹੀਂ ਹੈ, ਅਭਾਸ ਬਿਰਤੀ ਉਹਦੀ ਦੇ ਵਿੱਚ ਨਹੀਂ ਹੈ, ਉਹ ਗੁਰੂ ਕੇ ਪਿਆਰਿਓ ਜੀਵ ਰੂਪੀ ਇਸਤਰੀ ਆਪਣੇ ਪਿਆਰੇ ਪਤੀ ਪਰਮੇਸ਼ਰ ਤੋਂ ਵਿਛੜ ਕੇ ਝੂਰਦੀ ਹੈ।
ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ,
ਜਿਉਂ ਜਿਵੇਂ ਕਹਿੰਦੇ ਥੋੜੇ ਜੇ ਜਲ ਦੇ ਵਿੱਚ ਮਛਲੀ ਮੱਛੀ ਕਰਨ ਪਲਾਵ ਕਰੇ, ਉਹ ਗੁਰੂ ਕੇ ਪਿਆਰਿਓ ਕੀਰਨੇ ਪਾਉਂਦੀ ਹੈ ਕਿ ਇਹ ਪਰਮੇਸ਼ਰ ਜਲ ਹੋਰ ਪਾ, ਵਰਖਾ ਹੋਵੇ, ਬਹੁਤੇ ਜਲ ਦੇ ਵਿੱਚ ਮੈਂ ਆਨੰਦ ਲੈ ਸਕਾਂ, ਜਿਵੇਂ ਜਿਉਂ ਜਲ ਥੋੜੇ ਮਛਲੀ, ਮਛਲੀ ਪਾਠ ਹੈ ਪੁਰਾਣੇ ਸਰੂਪਾਂ ਦੇ ਵਿੱਚ, ਨਵੇਂ ਸਰੂਪਾਂ ਦੇ ਵਿੱਚ ਮਛਲੀ ਪਾਠ ਕੀਤਾ, ਸੋ ਮੰਮੇ ਨੂੰ ਕੰਨਾ ਕਰਕੇ ਇਹ ਪਾਠ ਪੁਰਾਣੇ ਸਰੂਪਾਂ ਦੇ ਵਿੱਚ ਹੈ। ਸੋ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ, ਜਿਵੇਂ ਕਹਿੰਦੇ ਥੋੜੇ ਜੇ ਜਲ ਦੇ ਵਿੱਚ ਮਛਲੀ ਮੱਛੀ ਹੁੰਦੀ ਹੈ, ਉਹ ਕਰਨ ਪਲਾਵ ਕਰੇ, ਉਹ ਗੁਰੂ ਕੇ ਪਿਆਰਿਓ ਕੀਰਨੇ ਪਾਉਂਦੀ ਹੈ, ਬੱਦਲ ਪੈਣ, ਵਰਖਾ ਹੋਵੇ, ਇਸੇ ਤਰ੍ਹਾਂ ਇਹ ਜੀਵ ਰੂਪੀ ਮੱਛੀ ਜਿਹੜੀ ਹੈ ਅਭਾਸ ਬਿਰਤੀ ਟਿਕਣੇ ਨਾ ਕਰਨੇ ਕਰਕੇ ਇਹ ਗੁਰੂ ਕੇ ਪਿਆਰਿਓ ਕਰਨ ਪਲਾਵ ਕਰੇ, ਸਤਿਗੁਰੂ ਜੀ ਅੱਗੇ ਕੀਰਨੇ ਪਾਉਂਦੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਬੱਦਲ ਬਣ ਕੇ ਆਓ, ਉਪਦੇਸ਼ ਰੂਪੀ ਵਰਖਾ ਕਰੋ, ਨਾਮ ਰੂਪੀ ਜਲ ਕਰਨੇ ਕਰਕੇ ਮੇਰਾ ਜੀਵਨ ਸੌਖਾ ਹੋ ਜਾਵੇ।
ਫਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ,
ਇਹ ਜੀਵਨ ਨੂੰ ਸਦੀਵੀ ਸੁਖ ਕਿਵੇਂ ਮਿਲਦਾ ਹੈ? ਫਿਰ ਭਾਵੈ ਸੁਖ ਪਾਈਐ, ਜੇ ਉਸ ਪਰਮੇਸ਼ਰ ਨੂੰ ਭਾਵੈ ਭਾ ਜਾਵੇ ਜਿਹੜੀ ਜੀਵ ਰੂਪੀ ਇਸਤਰੀ, ਜੇ ਉਸ ਨੂੰ ਭਾਈ ਚੰਗੇ ਲੱਗੀਏ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ, ਜਾਂ ਆਪੇ ਨਦਰ ਕਰੇ, ਜੇ ਆਪ ਹੀ ਮਾਲਕ ਉਹ ਨਦਰ ਕਿਰਪਾ ਕਰ ਦੇਵੇ, ਉਹਨੂੰ ਚੰਗੇ ਲੱਗੀਏ ਤਾਂ ਫੇਰ ਗੁਰੂ ਕੇ ਪਿਆਰਿਓ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੋ ਜੇ ਉਸ ਪਤੀ ਪਰਮੇਸ਼ਰ ਨੂੰ ਭਾ ਜਾਈਏ ਤਾਂ ਆਤਮਕ ਸੁਖ ਮਿਲ ਜਾਂਦਾ ਹੈ, ਜੇ ਉਹਦੀ ਕਿਰਪਾ ਹੋ ਜਾਵੇ। ਉਹਦੀ ਕਿਰਪਾ ਤਾਂ ਹੁੰਦੀ ਹੈ ਜੇ ਆਪਾਂ ਉਹਦੀ ਕਿਰਪਾ ਦੇ ਪਾਤਰ ਬਣੀਏ, ਉਹਦੀ ਕਿਰਪਾ ਦੇ ਪਾਤਰ ਤਾਂ ਬਣਾਂਗੇ ਜੇ ਉਹਦੀ ਆਗਿਆ ਦਾ ਪਾਲਣ ਕਰਾਂਗੇ। ਉਹਦੀ ਆਗਿਆ ਕੀ ਹੈ ਕਿ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ। ਐ ਭਾਈ, ਨਾਮ ਨਿਧੀਆਂ ਦਾ ਖਜ਼ਾਨਾ ਜਿਹੜਾ ਅੰਮ੍ਰਿਤ ਹੈ, ਇਹ ਛਕਣਾ ਕਰੋ, ਪੀਣਾ ਕਰੋ ਸਤਿਗੁਰੂ ਜੀ ਕੋਲੋਂ, ਪ੍ਰਤੱਖ ਵੀ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਰੋ। ਅੰਮ੍ਰਿਤ ਛਕ ਕੇ ਰਹਿਤ ਰੱਖੋ, ਬਾਣੀ ਤੇ ਬਾਣੇ ਨਾ ਜੁੜੋ। ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ ਕਵਹਿ ਨਾ ਵਿਆਪੇ ਚਿੰਤਾ। ਇਸ ਕਰਕੇ ਭਾਈ ਅੰਮ੍ਰਿਤ ਛਕਣਾ ਕਰੋ। ਅੰਮ੍ਰਿਤ ਨੂੰ ਤਾਂ ਦੇਵਤੇ ਵੀ ਲੱਭਦੇ ਫਿਰਦੇ ਐ, ਵੱਡੇ ਵੱਡੇ ਮੁਨੀ ਵੀ ਲੱਭਦੇ ਫਿਰਦੇ ਐ, ਉਹ ਅੰਮ੍ਰਿਤ ਮਿਲਦਾ ਕਿੱਥੋਂ ਹੈ? ਗੁਰੂ ਤੋਂ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਦੋਂ ਗੁਰੂ ਨੇ ਕਿਰਪਾ ਕੀਤੀ ਫੇਰ ਨਾਮ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹ ਫੇਰ ਸੱਚਾ ਪਰਮੇਸ਼ਰ ਦਾ ਨਾਮ ਹਿਰਦੇ ਵਿਚ ਵਸਦਾ ਹੈ। ਫਿਰ ਭਾਵੈ ਸੁਖ ਪਾਈਐ, ਜੇ ਫਿਰ ਪਤੀ ਪਰਮੇਸ਼ਰ ਨੂੰ ਭਾ ਜਾਈਏ, ਭਾ ਤਾਂ ਚੰਗੇ ਲੱਗਾਂਗੇ ਨਾ ਪਿਆਰੇ ਪਰਮੇਸ਼ਰ ਨੂੰ, ਜੇ ਓਹਦੇ ਹੁਕਮ ਦੀ ਪਾਲਣਾ ਕਰਾਂਗੇ, ਜੇ ਓਹਦੇ ਹੁਕਮ ਦੇ ਵਿਚ ਚੱਲਾਂਗੇ, ਫੇਰ ਉਹ ਆਪ ਹੀ ਨਜ਼ਰ ਕਰ ਦੇਵੇਗਾ। ਜੇ ਆਪ ਹੀ ਨਜ਼ਰ ਕਰ ਦੇਵੇ ਤਾਂ ਫੇਰ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਫਿਰ ਸਾ ਲਾਹੇ ਆਪਣਾ ਸਖੀ ਸਹੇਲੀ ਨਾਲ।
ਸਤਿਗੁਰੂ ਜੀ ਕਹਿੰਦੇ ਆਪਣੇ ਫਿਰ ਪਤੀ ਪਰਮੇਸ਼ਰ ਨੂੰ ਸਲਾਹੀ ਸਲਾਹੁਣਾ ਕਰੀਏ, ਉਹਦੀ ਵਡਿਆਈ ਕਰੀਏ ਸਖੀ ਸਹੇਲੀ ਨਾਲ, ਜਿਹੜੀ ਗੁਰੂ ਕੇ ਪਿਆਰਿਓ ਭਗਤੀ ਰੂਪੀ ਸਖੀ ਹੈ, ਸ਼ਰਧਾ ਰੂਪੀ ਸਹੇਲੀ ਹੈ, ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਭਗਤੀ ਨੂੰ ਧਾਰਨ ਕੀਤਾ ਹੋਇਆ ਉਹ ਸਖੀਆਂ ਹਨ। ਪ੍ਰੇਮਾ ਭਗਤੀ ਦੇ ਸਹਿਤ ਹੈ ਜਿਹੜੇ, ਜਿਨ੍ਹਾਂ ਜਿਹੜੀਆਂ ਸਹੇਲੀਆਂ ਉਹ ਗੁਰੂ ਕੇ ਪਿਆਰਿਓ ਸ਼ਰਧਾਵਾਨ ਜਗਿਆਸੂ ਹੈ, ਜਿਨ੍ਹਾਂ ਨੂੰ ਪਰਮੇਸ਼ਰ ਤੇ ਸ਼ਰਧਾ ਹੈ, ਭਰੋਸਾ ਹੈ ਗੁਰੂ ਕੇ ਬਾਣੀ ਤੇ, ਉਹ ਗੁਰੂ ਕੇ ਪਿਆਰਿਓ ਉਨ੍ਹਾਂ ਦੇ ਨਾਲ ਮਿਲ ਕੇ ਸ਼ਰਧਾ ਤੇ ਭਗਤੀ ਵਾਲੀਆਂ ਜਗਿਆਸੂ ਰੂਪੀ ਇਸਤਰੀਆਂ ਦੇ ਨਾਲ ਮਿਲ ਕੇ, ਤਤਵੇ ਤੇ ਸਖੀਆਂ ਮਹਾਤਮਾ ਦੇ ਨਾਲ ਮਿਲ ਕੇ ਆਪਣੇ ਪਤੀ ਪਰਮੇਸ਼ਰ ਨੂੰ ਸਲਾਹੁਣਾ ਕਰੀਏ।
ਤਨ ਸੋਹੈ ਮਨ ਮੋਹਿਆ ਰਤੇ ਰੰਗ ਨਿਹਾਲ।
ਤਨ ਸੋਹੈ, ਜਿਵੇਂ ਗੁਰੂ ਕੇ ਪਿਆਰਿਓ ਭਗਵਾਨ ਕ੍ਰਿਸ਼ਨ ਦਾ ਤਨ ਬੜਾ ਸੋਹੈ ਸੁੰਦਰ ਸੀ, ਮਨ ਮੋਹਿਆ, ਉਹਨੇ ਰਾਧਕਾਂ ਦਾ ਮਨ ਮੋਹ ਲਿਆ ਸੀ, ਰਾਧਕਾਂ ਦੇ ਮਨ ਨੂੰ ਚੰਗਾ ਲੱਗਾ ਸੀ, ਉਹਨਾਂ ਦਾ ਮਨ ਮੋਹ ਲਿਆ ਸੀ, ਹਿਰ ਲਿਆ ਸੀ। ਰੱਤੀ ਰੰਗ ਨਿਹਾਲ, ਉਹਦੇ ਰੰਗ ਪ੍ਰੇਮ ਦੇ ਵਿਚ ਤਦਾਕਾਰ ਹੋ ਕੇ, ਉਹਨੂੰ ਵੇਖ ਕੇ ਉਹਦੇ ਪ੍ਰੇਮ ਦੇ ਵਿਚ ਉਹ ਗੋਪੀਆਂ ਤਦਾਕਾਰ ਹੋ ਗਈਆਂ ਸਨ, ਰਾਧਕਾ ਵਰਗੀਆਂ। ਇਸੇ ਤਰ੍ਹਾਂ ਤਨ ਸੋਹੈ ਮਨ ਮੋਹਿਆ, ਉਹ ਪਰਮੇਸ਼ਰ ਜਿਹੜਾ ਨਾ ਬੜਾ ਸੁੰਦਰ ਸਰੂਪ ਵਾਲਾ, ਸਾਵਲ ਸੁੰਦਰ ਰਾਮਾਇਆ ਮੇਰਾ ਮਨ ਲਾਗਾ ਤੋਹੇ, ਉਹ ਪਰਮੇਸ਼ਰ ਸਾਂਵਲੇ ਰੰਗ ਦਾ ਬੜਾ ਸੁੰਦਰ ਹੈ। ਸੋ ਉਹ ਗੁਰੂ ਕੇ ਪਿਆਰਿਓ ਮਨ ਨੂੰ ਮੋਹ ਲੈਣ ਵਾਲਾ, ਉਹ ਸੁੰਦਰ ਸਰੂਪ ਪਾਤਸ਼ਾਹ ਨੇ ਸਾਡੇ ਮਨ ਨੂੰ ਮੋਹ ਲਿਆ। ਦੁਨੀਆਂ ਦੇ ਵਿਚ ਅਵਤਾਰ ਪੀਰ ਪੈਗੰਬਰ ਬਹੁਤ ਹੋਏ, ਪਰ ਕਲਗੀਧਰ ਪਾਤਸ਼ਾਹ ਵਾਲਾ ਸੁੰਦਰ ਸਰੂਪ ਕਿਸੇ ਨੂੰ ਬਖਸ਼ਿਸ਼ ਨਹੀਂ ਹੋਇਆ। ਇਸ ਕਰਕੇ ਐਸੇ ਸਤਿਗੁਰੂ ਪਾਤਸ਼ਾਹ ਦਾ ਤਨ ਬੜਾ ਸੋਭਨੀਕ ਹੈ, ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਮਨ ਨੂੰ ਮੋਹ ਲਿਆ। ਰੱਤੀ ਰੰਗ ਨਿਹਾਲ, ਐਸੇ ਪਰਮੇਸ਼ਰ ਸਰੂਪ ਸਤਿਗੁਰੂ ਦੇ ਦਰਸ਼ਨ ਕਰਕੇ ਦੇਖ ਕੇ ਇਹ ਜੀਵ ਰੂਪੀ ਇਸਤਰੀ ਤਦਾਕਾਰ ਹੋ ਗਈ ਉਹਦੇ ਰੰਗ ਦੇ ਵਿਚ, ਪ੍ਰੇਮ ਦੇ ਵਿਚ। ਇਸ ਤਰ੍ਹਾਂ ਦਾ ਸਤਿਗੁਰੂ ਪਾਤਸ਼ਾਹ ਜੀ ਗੁਰੂ ਕੇ ਪਿਆਰਿਓ ਪਾਵਨ ਸਰੂਪ ਧਾਰਨ ਕਰਦੇ ਹੈ। ਜਿਨ੍ਹਾਂ ਨੇ ਉਹਦੇ ਵੱਲ ਨੂੰ ਦੇਖਿਆ ਉਹ ਨਿਹਾਲ, ਦੁੱਖਾਂ ਤੋਂ ਵਿਸ਼ੇਸ਼ ਕਰਕੇ ਹਾਲ, ਦੁੱਖਾਂ ਤੋਂ ਰਹਿਤ ਹੋ ਗਏ ਹਨ।
ਸ਼ਬਦ ਸਵਾਰੇ ਸੋਹਣੇ ਪਿਰ ਰਾਵੇ ਗੁਣ ਨਾਲ।
ਜਿਨ੍ਹਾਂ ਨੇ ਸ਼ਬਦ ਦੁਆਰਾ ਆਪਣੇ ਅੰਤਕਰਨ ਨੂੰ ਸਵਾਰ ਲਿਆ, ਉਹ ਜੀਵ ਰੂਪੀ ਇਸਤਰੀ ਗੁਰੂ ਕੇ ਪਿਆਰਿਓ ਸੋਹਣੀ ਹੈ, ਸੋਭਨੀਕ ਹੈ। ਇਹ ਲੋਕ ਦੇ ਵਿਚ ਵੀ ਉਹਨਾਂ ਦੀ ਸੋਭਾ ਹੈ, ਪਰ ਲੋਕ ਦੇ ਵਿਚ ਵੀ ਉਹਨਾਂ ਦੀ ਸੋਭਾ ਹੈ, ਆਪਣੇ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਰਾਵੇ ਉਚਾਰਦੀਆਂ, ਉਹ ਸ਼ੁਭ ਗੁਣਾਂ ਦੇ ਸਹਿਤ ਹਨ, ਸ਼ੁਭ ਗੁਣਾਂ ਦੇ ਧਾਰਨੀ ਹਨ।
ਕਾਮਣ ਕਾਮਨ ਆਵਈ ਖੋਟੇ ਅਵਗਣਿਆਰ।
ਉਹ ਕਾਮਣ ਗੁਰੂ ਕੇ ਪਿਆਰਿਓ ਇਸਤਰੀ ਕਾਮਨਾ ਆਵਈ, ਉਹ ਜੀਵ ਰੂਪੀ ਇਸਤਰੀ ਕਾਮ ਦੇ ਵਿਚ ਨਹੀਂ ਆਉਂਦੀ ਹੈ, ਕਿਸੇ ਕੰਮ ਨਹੀਂ ਆਉਂਦੀ ਹੈ, ਕਿਉਂਕਿ ਖੋਟੀ ਹੈ, ਉਹਦਾ ਸੁਭਾਅ ਖੋਟਾ ਹੈ, ਅਵਗਣਹਾਰ, ਅਵਗਣਾਂ ਦੀ ਭਰੀ ਹੋਈ ਹੈ। ਆਪਾਂ ਵੀ ਬੇਨਤੀਆਂ ਕਰਨੀਆਂ ਕਿ ਇਹ ਪਰਮੇਸ਼ਰ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਇਹ ਪਰਮੇਸ਼ਰ ਮੇਰੇ ਵਿਚ ਸਾਰੇ ਅਵਗਣ ਹਨ, ਮੇਰੇ ਵਿਚ ਕੋਈ ਵੀ ਗੁਣ ਨਹੀਂ ਹੈ, ਕਿਵੇਂ ਮੇਰਾ ਉਸ ਮਾਲਕ ਦੇ ਨਾਲ ਮਿਲਾਪ ਹੋਵੇ? ਕਿਵੇਂ ਮਿਲਾਪ ਹੋ ਸਕਦਾ ਜਦੋਂ ਗੁਣ ਹੀ ਨਹੀਂ? ਬੇਨਤੀ ਕਰਨੀ ਨਿਮਰਤਾ ਦੇ ਸਹਿਤ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇਹ ਬੇਨਤੀ ਕਰਨੀ ਹੈ ਕਿ ਅਸੀਂ ਔਗਣਾਂ ਦੇ ਭਰੇ ਹੋਏ ਹਾਂ ਸਾਡੇ ਵਿੱਚ ਨੇੜੇ ਹੀ ਔਗਣ ਹੈ ਈਰਖਾ ਵਕੀਲੀ ਦਵੈਤ ਨਿੰਦਾ ਚੁਗਲੀ ਇਹ ਔਗਣ ਹੈ ਸਾਰੇ ਸਾਡੇ ਵਿੱਚ ਸ਼ੁਭ ਗੁਣ ਕੋਈ ਨਹੀਂ ਹੈ ਇੱਕ ਵੀ ਗੁਣ ਨਹੀਂ ਹੈ ਨਾ ਸੱਤ ਹੈ ਨਾ ਸੰਤੋਖ ਹੈ ਨਾ ਦਇਆ ਹੈ ਨਾ ਧਰਮ ਹੈ ਨਾ ਵਿਚਾਰ ਹੈ ਸਭ ਪਰਮੇਸ਼ਰ ਦੀ ਕੋਈ ਵੀ ਗੁਣ ਨਹੀਂ ਹੈ ਔਰ ਇਸ ਤਰ੍ਹਾਂ ਦਾ ਸਾਡਾ ਸੁਭਾਅ ਹੈ ਔਗਣਾਂ ਦੇ ਭਰੇ ਹੋਏ ਹਾਂ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਇਹ ਸਰੀਰ ਔਗਣਾਂ ਦਾ ਭਰਿਆ ਹੋਇਆ ਹੈ ਇਹ ਪਰਮੇਸ਼ਰ ਦੇ ਪਿਆਰੇ ਸਾਧੂ ਜਣੋ ਦੱਸੋ ਇਹ ਕਿਵੇਂ ਉੱਜਲ ਹੋਵੇ ਕਿਵੇਂ ਮੈਲ ਤੋਂ ਰਹਿਤ ਹੋਵੇ ਇੰਨੇ ਔਗਣ ਆ ਸਾਡੇ ਵਿੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਜਿਵੇਂ ਸਮੁੰਦਰ ਹੁੰਦਾ ਨਾ ਵੱਡਾ ਪਾਣੀ ਦੇ ਨਾਲ ਭਰਿਆ ਹੁੰਦਾ ਪਾਣੀ ਦਾ ਕੋਈ ਥਾਹ ਨਹੀਂ ਹੈ ਕਿੰਨਾ ਪਾਣੀ ਹੁੰਦਾ ਸਮੁੰਦਰ ਦੇ ਵਿੱਚ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਔਗਣ ਹਨ ਇਸ ਕਰਕੇ ਬੇਨਤੀ ਕਰਨੀ ਹੈ ਕਿਰਪਾ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਾ ਧੋਪੈ ਸਵਾਮੀ ਮਾਨਸ ਕੀ ਗਤ ਇਹ ਸਾਡੀ ਮਨੁੱਖਾਂ ਦੀ ਹਾਲਤ ਹੈ ਐ ਪਾਤਸ਼ਾਹ ਮਿੱਟੀ ਦਾ ਧੋਵਾਂਗੇ ਕੀ ਪ੍ਰਾਪਤ ਹੋਵੇਗਾ ਮਿੱਟੀ ਨੂੰ ਜਿੰਨਾ ਮਰਜ਼ੀ ਧੋਈ ਜਾਓ ਥੱਲਿਓ ਮਿੱਟੀ ਨਿਕਲੀ ਆਉਣੀ ਹੈ ਇਸ ਤਰ੍ਹਾਂ ਸਾਡੇ ਅੰਤ ਕਰਨ ਦੀ ਸਾਡੇ ਮਨ ਦੀ ਹਾਲਤ ਹੈ ਇਹਦੇ ਵਿੱਚ ਕੇਵਲ ਔਗਣ ਹੀ ਔਗਣ ਹਨ ਸਭ ਗੁਣ ਕੋਈ ਨਹੀਂ ਹੈ ਇਸ ਕਰਕੇ ਅਸੀਂ ਔਗਣਾਂ ਦੇ ਭਰੇ ਹੋਏ ਹਾਂ ਇੱਕ ਵੀ ਗੁਣ ਨਹੀਂ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਦਿੱਤਾ ਜਿਹੜੀ ਚੀਜ਼ ਗੁਰੂ ਕੇ ਪਿਆਰਿਓ ਮਿੱਠੀ ਹੈ ਉਹਨੂੰ ਛੱਡ ਦਿੱਤਾ ਔਰ ਸਾਡੀ ਹਾਲਤ ਕੀ ਹੈ ਜੋ ਹਲਾਹਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੈ ਕਰ ਕੌੜਾ ਜਿਹੜੀ ਜ਼ਹਿਰ ਆ ਨਾ ਉਹਨੂੰ ਤਾਂ ਮਿੱਠੀ ਕਰਕੇ ਬੌਰਾ ਕੌਲਾ ਪੀ ਜਾਂਦਾ ਤੇ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹਨੂੰ ਗੁਰੂ ਕੇ ਪਿਆਰਿਓ ਕੌੜਾ ਕਰਕੇ ਛੱਡ ਦਿੱਤਾ ਇਹ ਸਾਡੇ ਜੀਵਾਂ ਦੀ ਹਾਲਤ ਹੈ ਵਿਸ਼ੇ ਵਿਕਾਰਾਂ ਦੀ ਜ਼ਹਿਰ ਨੂੰ ਖਾਈ ਜਾਂਦੇ ਹਾਂ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਮਾਇਆ ਦੇ ਵਿੱਚ ਪੈ ਕੇ ਮੋਹ ਦੇ ਵਿੱਚ ਪੈ ਕੇ ਭਰਮ ਪੰਜ ਪ੍ਰਕਾਰ ਦਾ ਹਰੇਕ ਦੇ ਜੀਵ ਦੇ ਵਿੱਚ ਬਣਿਆ ਹੋਇਆ ਭੇਦ ਭਰਮ ਕਰਤੱਵ ਭਰਮ ਪੁੰਨ ਸੰਗ ਭਰਮ ਵਿਕਾਰ ਇਤਿਆਦਿਕ ਸੋ ਇਹ ਪੰਜ ਪ੍ਰਕਾਰ ਦਾ ਭਰਮ ਹੈ ਇਹਦੇ ਵਿੱਚ ਪੈ ਕੇ ਪੁੱਤਰਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਪ੍ਰੀਤੀ ਜੋੜ ਲਈ ਹੈ ਭਾਵੇਂ ਸਾਨੂੰ ਪਤਾ ਵੀ ਹੈ ਕਿ ਇਹ ਪ੍ਰੀਤੀਆਂ ਝੂਠੀਆਂ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੈ ਕਿਆ ਦਾਰਾ ਕਿਆ ਮੀਤ ਇਹ ਸਾਰੇ ਆਪਣੇ ਸੁਖ ਵਾਸਤੇ ਲੱਗੇ ਹੋਏ ਹੈ ਇੱਕ ਦੂਜੇ ਦੇ ਨਾਲ ਵਾਸਤਵ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੈ ਜਦੋਂ ਉਹ ਸਮਾਂ ਨੇੜੇ ਆ ਜਾਂਦਾ ਨਾ ਮੌਤ ਦਾ ਉਦੋਂ ਕੋਈ ਵੀ ਕਿਸੇ ਦਾ ਸਹਿਕ ਨਹੀਂ ਹੈ ਇਸੇ ਕਰਕੇ ਤਾਂ ਭਗਤ ਕਬੀਰ ਜੀ ਕਹਿੰਦੇ ਹੈ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ ਅੰਤ ਨੂੰ ਹਿਸਾਬ ਕਿਤਾਬ ਤਾਂ ਤੇਰੇ ਜੀਵ ਤੋਂ ਲਿਆ ਜਾਣਾ ਨਾ ਇਸ ਕਰਕੇ ਤੂੰ ਬੜੀਆਂ ਠੱਗੀਆਂ ਮਾਰ ਕੇ ਪੈਸੇ ਇਕੱਠੇ ਕਰਕੇ ਲਿਆਉਣਾ ਪਰਾਇਆ ਧਨ ਚੋਰੀ ਕਰਕੇ ਲਿਆਉਣਾ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਲਿਆ ਕੇ ਲੁਟਾ ਦੇਣਾ ਆਪ ਵੀ ਨਹੀਂ ਕੋਲੇ ਰੱਖਦਾ ਇਸ ਕਰਕੇ ਐ ਮਨਾ ਭੁੱਲਦਾ ਕਪਟ ਨਾ ਕਰ ਧੋਖਾ ਨਾ ਕਰ ਅੰਤ ਨੂੰ ਹਿਸਾਬ ਕਿਤਾਬ ਤੇਰੇ ਜੀ ਕੋਲੋਂ ਲਿਆ ਜਾਣਾ ਇਹ ਸੰਸਾਰੀ ਜੀਵਾਂ ਦੀ ਹਾਲਤ ਹੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁੱਤ ਬੰਤਾ ਕਹੋ ਕੋ ਹੈ ਕਾ ਕਾ ਦੱਸੋ ਬਈ ਕੋਈ ਹੈ ਕਿਸੇ ਦਾ ਜਦੋਂ ਉਹ ਦਿਨ ਆ ਜਾਂਦਾ ਨਾ, ਮੌਤ ਦਾ ਦਿਨ, ਉਦੋਂ ਕੋਈ ਵੀ ਕਿਸੇ ਦਾ ਨਹੀਂ ਹੈ। ਉਦੋਂ ਸਾਰੇ ਸਾਥ ਛੱਡ ਕੇ ਭੱਜ ਜਾਂਦੇ ਐ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਗੁਰੂ ਕੇ ਪਿਆਰਿਓ, ਪ੍ਰੇਤ ਕਰਕੇ ਸਾਰੇ ਤੀਰਤ ਪ੍ਰੇਤ ਪੁਕਾਰ, ਉਦੋਂ ਇਹਨੂੰ ਪ੍ਰੇਤ ਕਹਿ ਕੇ ਕਹਿਣਾ ਸ਼ੁਰੂ ਕਰ ਦਿੰਦੇ ਆ। ਇਉਂ ਗੁਰੂ ਕੇ ਪਿਆਰਿਓ, ਇਹ ਸਾਰੇ ਆਪਣੇ ਸੁਖ ਵਾਸਤੇ ਹੈ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਈ ਨਾ ਆਵਤ ਨੇੜੈ। ਕੋਈ ਵੀ ਗੁਰੂ ਕੇ ਪਿਆਰਿਓ ਨੇੜੇ ਨਹੀਂ ਆਉਂਦਾ। ਇਸ ਤਰ੍ਹਾਂ ਇਹ ਔਗਣਾ ਕਰਕੇ ਜੀਵ ਰੂਪੀ ਇਸਤਰੀ ਕਾਮਣ ਕਿਸੇ ਕੰਮ ਨਹੀਂ ਆਉਂਦੀ, ਖੋਟੀ ਹੈ, ਔਗਣਿਆ ਰਹੀ ਹੈ।
ਨਾ ਸੁਖ ਪਈਐ ਸਹੁਰੈ, ਝੂਠ ਜਲੇ ਵੇਕਾਰ।
ਨਾ ਤਾਂ ਜਿਹੜੀ ਜੀ ਇਸਤਰੀ ਖੋਟੀ ਹੈ, ਔਗਣਾ ਵਾਲੀ ਹੈ, ਨਾ ਤਾਂ ਉਹਨੂੰ ਪੇਕੇ ਘਰ ਦੇ ਵਿੱਚ ਸੁਖ ਮਿਲਦਾ, ਨਾ ਉਹਨੂੰ ਸਹੁਰੇ ਘਰ ਦੇ ਵਿੱਚ ਸੁਖ ਮਿਲਦਾ। ਸੋ ਪੇਕਿਆਂ ਦੇ ਨਾਲ ਲੜ ਕੇ ਸਹੁਰੀ ਚਲੀ ਜਾਂਦੀ ਹੈ, ਸਹੁਰਿਆਂ ਦੇ ਜੀਆਂ ਨਾਲ ਲੜ ਕੇ ਪੇਕੀ ਆ ਜਾਂਦੀ ਹੈ। ਇਸ ਤਰ੍ਹਾਂ ਇਹ ਹਾਲਤ ਬਣੀ ਰਹਿੰਦੀ ਹੈ ਔਗਣਾ ਵਾਲੀ ਇਸਤਰੀ ਦੀ। ਝੂਠ ਜਲੀ ਬੇਕਾਰ, ਝੂਠਾ ਐਵੇਂ ਜਲੀ ਜਾਂਦੀ, ਬੇਕਾਰ ਬਿਨਾਂ ਕਾਰਨ ਤੋਂ ਹੀ, ਬਿਨਾਂ ਕੰਮਾਂ ਤੋਂ ਹੀ ਐਵੇਂ ਸੜੀ ਜਾਂਦੀ ਹੈ। ਇਸੇ ਤਰ੍ਹਾਂ ਇਹ ਜੀਵ ਰੂਪੀ ਇਸਤਰੀ ਹੈ, ਇਹਨੂੰ ਨਾ ਤਾਂ ਪੀਏ ਇਹ ਲੋਕ ਪੇਕੇ ਘਰ ਦੇ ਵਿੱਚ ਸੁੱਖ ਹੈ, ਨਾ ਪਰਲੋਕ ਰੂਪੀ ਸਹੁਰੇ ਘਰ ਦੇ ਵਿੱਚ ਸੁੱਖ ਹੈ। ਇਹ ਝੂਠ ਬੋਲਣੇ ਕਰਕੇ ਵਿਕਾਰਾਂ ਦੇ ਵਿੱਚ ਸੜੀ ਪਈ ਹੈ, ਬੇਕਾਰ ਕਰਮ ਕਰਦੀ ਹੈ।
ਆਵਣ ਵੰਜਣ ਡਾਕੜੋ, ਛੋਡੀ ਕੰਤ ਵਿਸਾਰ।
ਆਵਣ ਵੰਜਣ ਡਾਕੜੋ, ਛੋਡੀ ਕੰਤ ਵਿਸਾਰ। ਇਹ ਛੱਡੀ ਹੈ, ਕੰਤ ਪਰਮੇਸ਼ਰ ਨੂੰ ਵਿਸਾਰ ਦਿੱਤਾ ਇਸਨੇ, ਇਸ ਕਰਕੇ ਇਹਦਾ ਆਉਣਾ ਤੇ ਵੰਜਣ ਜਾਣਾ ਡਾਖੜੋ ਬੜਾ ਔਖਾ ਹੈ, ਕਠਿਨ ਹੈ।
ਫਿਰ ਕੇ ਨਾਰ ਸੁਹਾਵਣੇ, ਮੁਤੇ ਸੋ ਕਿਤ ਸਾਧ।
ਫਿਰ ਦੀ ਜਿਹੜੀ ਇਸਤਰੀ ਹੈ, ਉਹ ਸ਼ੁਭ ਗੁਣਾਂ ਦੇ ਸਹਿਤ ਹੋਣੇ ਕਰਕੇ ਜਗਿਆਸੁ ਰੂਪੀ ਇਸਤਰੀ ਸੁਹਾਵਣੀ ਸੋਭਨੀਕ ਹੈ, ਮੁਤੀ ਸੋ ਕਿਤ ਸਾਧ। ਇਹ ਜਗਿਆ ਦੂਜੀ ਜਿਹੜੀ ਇਸਤਰੀ ਹੈ ਖੋਟੀ, ਉਹ ਮੁਤੀ ਮੁੱਠੀ ਗਈ ਹੈ, ਕਿਤ ਕਿਹੜੇ ਕਾਹਦੇ ਵਾਸਤੇ ਖਰਾਬ ਹੁੰਦੀ ਹੈ, ਸਾਧ ਸਵਾਦਾਂ ਦੇ ਵਿੱਚ ਪੈਣੇ ਕਰਕੇ। ਇਹ ਪਰਮੇਸ਼ਰ ਨੇ ਜੀਵ ਰੂਪੀ ਇਸਤਰੀ ਤਾਂ ਬੜੀ ਸੁਹਾਵਣੀ ਬਣਾਈ ਸੀ, ਬੜੀ ਸੋਹਣੀ ਬਣਾਈ ਸੀ, ਪਰ ਇਹ ਗੁਰੂ ਕੇ ਪਿਆਰਿਓ ਮੁੱਤੀ ਸੋ ਕਿਤ, ਇਹ ਮੁੱਠੀ ਕਾਹਤੋਂ ਖਰਾਬ ਹੋਈ, ਮੁੱਠੀ ਕਿਉਂ ਗਈ, ਲੁੱਟੀ ਕਿਉਂ ਗਈ, ਸਾਧ ਸਵਾਦਾਂ ਦੇ ਵਿੱਚ ਪੈ ਕੇ ਵਿਸ਼ੇ ਵਿਕਾਰਾਂ ਦੇ।
ਫਿਰ ਕੈ ਕਾਮ ਨਾ ਆਵੇ, ਬੋਲੇ ਫਾਜ਼ਿਲ ਬਾਦ।
ਸੋ ਇਸ ਕਰਕੇ ਔਗਣਾਂ ਦੇ ਸਹਿਤ ਹੋਣੇ ਕਰਕੇ ਫਿਰ ਪਤੀ ਪਰਮੇਸ਼ਰ ਦੇ ਕਾਮ ਕੰਮ ਨਹੀਂ ਆਉਂਦੀ ਹੈ, ਬੋਲੇ ਫਾਜ਼ਿਲ ਬਾਦ, ਐਵੇਂ ਫਾਜ਼ਿਲ ਬੇਸਮਝ ਵਿਅਰਥੀ ਬੋਲੀ ਜਾਂਦੀ ਹੈ।
ਦਰ ਘਰ ਢੋਈ ਨਾਲ ਹੈ, ਛੋਟੀ ਦੂਜਾ ਸਾਧ।
ਦਰ ਘਰ ਢੋਈ ਨਾਲ ਹੈ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਾਂ ਦਰ ਦਰਗਾਹ ਦੇ ਵਿੱਚ ਇਹਨੂੰ ਆਸਰਾ ਨਹੀਂ ਹੈ, ਨਾ ਤਾਂ ਪਰਲੋਕ ਦੇ ਦਰ ਦਰਗਾਹ ਦੇ ਵਿੱਚ ਆਸਰਾ, ਨਾ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਹਦਾ ਆਸਰਾ। ਛੁੱਟੀ ਦੂਜੇ ਸਾਧ, ਦੂਜੇ ਸਵਾਦਾਂ ਦੇ ਵਿੱਚ ਪੈਣੇ ਕਰਕੇ ਗੁਰੂ ਕੇ ਪਿਆਰੇ ਉਹ ਛੁੱਟ ਗਈ ਹੈ, ਛੁੱਟਣ ਬਣ ਗਈ ਹੈ।
ਪੰਡਿਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ।
ਹੁਣ ਪੰਡਿਤ ਲੋਕ ਨੇ ਜਿਹੜੇ, ਉਹ ਗੁਰੂ ਕੇ ਪਿਆਰਿਓ ਵਿਚਾਰ ਦੇ ਪੋਥੀਆਂ ਦੀ, ਪੋਥੀਆਂ ਪੜ੍ਹ ਪੜ੍ਹ ਕੇ ਸੁਣਾਉਂਦੇ ਆ, ਵੇਦਾਂ ਕਿਤਾਬਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਆ। ਨਾ ਬੂਝੈ ਵਿਚਾਰ, ਆਪ ਉਹਦੀ ਵਿਚਾਰ ਨੂੰ ਸਮਝਦੇ ਨਹੀਂ ਹਨ, ਆਪ ਉਹਨੂੰ ਧਾਰਨ ਨਹੀਂ ਕਰਦੇ ਹਨ, ਲੋਕਾਂ ਨੂੰ ਸਮਝਾਈ ਜਾਂਦੇ ਹੈ, ਆਪ ਗ੍ਰਹਿਣ ਨਹੀਂ ਕਰਦੇ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਆਪ ਤਾਂ ਗੁਰੂ ਕੇ ਪਿਆਰਿਓ ਕਮਾਉਂਦੇ ਨੀ, ਅਵਰਹਿ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਐਸੀ ਹਾਲਤ ਹੈ ਉਹਨਾਂ ਲੋਕਾਂ ਦੀ, ਉਹ ਗੁਰੂ ਕੇ ਪਿਆਰਿਓ ਵਿਚਾਰਾਂ ਨਹੀਂ ਕਰਦੇ, ਬੁੱਝਦੇ ਨਹੀਂ ਹਨ, ਤਤ ਸਿਧਾਂਤ ਨੂੰ ਸਮਝਦੇ ਨਹੀਂ ਹਨ, ਵਿਚਾਰਾਂ ਵੀ ਕਰਦੇ ਹੈ ਪੰਡਿਤ ਪੋਥੀਆਂ ਦੀਆਂ। ਸੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਵਿਚਾਰਾਂ ਕਰ ਕਰਕੇ ਵੀ ਦੱਸਦੇ ਹਨ।
ਅਨਕੋ ਮਤੀ ਦੇ ਚਲੈ ਮਾਇਆ ਕਾ ਵਪਾਰ,
ਅਨਕੋ ਮਤੀ ਦੇ ਚਲੈ, ਅਨ ਹੋਰਨਾਂ ਨੂੰ ਮਤ ਦੇ ਕੇ ਚਲੇ ਜਾਂਦੇ ਹੈ, ਹੋਰਨਾਂ ਨੂੰ ਬੜੀ ਸਿੱਖਿਆ ਦਿੰਦੇ ਆ ਕਿ ਆਹ ਕੰਮ ਕਰਨਾ ਚਾਹੀਦਾ ਜੀ, ਆਹ ਕੰਮ ਕਰਨੇ ਯੋਗ ਹੈ ਜੀ, ਆਹ ਕੰਮ ਨਹੀਂ ਕਰਨਾ ਚਾਹੀਦਾ ਜੀ। ਇਸ ਤਰ੍ਹਾਂ ਲੋਕਾਂ ਨੂੰ ਮਤਾਂ ਦੇ ਚੱਲੇ ਦੇ ਜਾਂਦੇ ਆ, ਹੋਰਨਾਂ ਨੂੰ ਮਤ ਦੇਈ ਜਾਂਦੇ ਆ, ਤੋ ਆਪ ਗੁਰੂ ਕੇ ਪਿਆਰਿਓ ਉਹਨੂੰ ਧਾਰਨ ਨਹੀਂ ਕਰਦੇ ਹਨ। ਮਾਇਆ ਕਾ ਵਪਾਰ, ਮਾਇਆ ਦੇ ਵਪਾਰ ਵਾਸਤੇ ਗੁਰੂ ਕੇ ਪਿਆਰਿਓ ਵਿਚਾਰ ਵਿਚਾਰ ਕੇ ਦੱਸਦੇ ਹਨ। ਇੱਕ ਬੜਾ ਵਿਦਵਾਨ ਪੰਡਿਤ ਸੀ, ਕਹਿੰਦਾ ਹੁੰਦਾ ਸੀ ਕਿ ਮੈਂ ਜਿੱਥੋਂ ਸਵਾ ਜਿੱਤਾ 500 ਰੁਪਈਆ ਲੈਂਦਾ, ਉਹ ਗੁਰੂ ਕੇ ਪਿਆਰਿਓ ਪੜ੍ਹਨ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਪਹੁੰਚ ਗਿਆ, ਦਮਦਮਾ ਸਾਹਿਬ ਤਲਵੰਡੀ ਸਾਬੋ। ਉਥੇ ਜਦੋਂ ਮਹਾਂਪੁਰਸ਼ਾਂ ਦੀ ਰਚਨਾ ਤੋਂ ਕਥਾ ਸੁਣੀ, ਇੱਕ ਓੰਕਾਰ ਦੇ ਬੇਅੰਤ ਅਰਥ ਕੀਤੇ ਮਹਾਂਪੁਰਖਾਂ ਨੇ, ਤਾਂ ਗੁਰੂ ਕੇ ਪਿਆਰਿਓ ਆਪਣੇ ਨਾਲ ਦਾ ਸਿੱਖ ਜਿਹੜਾ ਸੀ ਪੰਡਿਤ ਮੇਲਾ ਸਿੰਘ, ਉਹਦੇ ਨਾਲ ਗਿਆ ਸੀ। ਉਹਨੂੰ ਕਹਿੰਦਾ ਵੀ ਇਹ ਅਰਥ ਕਿੱਥੋਂ ਆਉਂਦੇ ਆ, ਉਹ ਕਹਿੰਦਾ ਵੀ ਇਹ ਤਾਂ ਉੱਤੋਂ ਹੀ ਆਉਂਦੇ ਆ। ਕਹਿੰਦਾ ਉੱਤੋਂ ਕਿੱਥੋਂ ਆਉਂਦੇ ਆ? ਕਹਿੰਦਾ ਇਹ ਤਾਂ ਉੱਤੋਂ ਹੀ ਆਉਂਦੇ ਆ, ਸੁਤੇ ਫੁਰਦੇ ਆ। ਤਾਂ ਕਹਿੰਦਾ ਮੈਂ ਇੰਨਾ ਪੜ੍ਹਨ ਦੀ ਕੀ ਲੋੜ ਹੈ, ਇਹਨਾਂ ਦੀ ਪੜ੍ਹਾਈ ਬੜੀ ਡੂੰਘੀ ਹੈ, ਮੈਂ ਤਾਂ ਕਹਿੰਦਾ ਇੰਨਾ ਪੜ੍ਹਿਆ ਦਾ ਜਿੱਥੇ ਮੈਂ ਸਭਾ ਲਾਉਣਾ ਜਿੱਤਦਾ ਉੱਥੇ 500 ਰੁਪਈਆ ਲੈਂਦਾ। ਇਉਂ ਮਾਇਆ ਦੇ ਵਪਾਰ ਵਾਸਤੇ ਵਿਚਾਰਾਂ ਕਰਦੇ ਆ ਲੋਕ, ਗੁਰੂ ਕੇ ਪਿਆਰਿਓ ਸਤ ਸਿਧਾਂਤ ਨੂੰ ਸਮਝਦੇ ਨਹੀਂ ਹਨ।
ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ,
ਝੂਠੀਆਂ ਕਰਦੇ ਆ ਜਗ ਦੇ ਵਿੱਚ ਭਾਉਂਦੇ ਰਹਿੰਦੇ ਆ, ਰਹਿਣੀ ਸ਼ਬਦ ਸੁਸਾਰ, ਜਿਹੜੀ ਸ੍ਰੇਸ਼ਟ ਸ਼ਬਦ ਦੀ ਵਿਚਾਰ ਕਰਨੀ ਹੈ ਇਹਦੇ ਅਨੁਸਾਰ ਰਹਿਣਾ ਚਾਹੀਦਾ ਹੈ।
ਕੇਤੇ ਪੰਡਿਤ ਜੋਤ ਕੇ ਬੇਦਾਂ ਕਰਹਿ ਵਿਚਾਰ,
ਕਈ ਗੁਰੂ ਕੇ ਪਿਆਰਿਓ ਪੰਡਿਤ ਹੈ ਜੋਤ ਕੀ ਜੋਤਸ਼ੀ ਹੈ, ਜਿਹੜੇ ਜੋਤਸ਼ ਵਿਦਿਆ ਦੁਆਰਾ ਦੱਸ ਦਿੰਦੇ ਹੈ ਆਉਣ ਵਾਲੇ ਸਮੇਂ ਦਾ। ਸੋ ਜਿਹੜੇ ਪੰਡਿਤ ਲੋਕ ਹੈ ਆਉਣ ਵਾਲੇ ਸਮੇਂ ਦਾ ਕਈ ਦੱਸ ਦਿੰਦੇ ਆ ਕਿ ਆਹ ਕੰਮ ਹੋਣ ਵਾਲਾ, ਭੁਚਾਲ ਆਉਣ ਵਾਲਾ, ਵਰਖਾ ਆਉਣ ਵਾਲੀ ਹੈ, ਇਸ ਤਰ੍ਹਾਂ ਜੋਤ ਕੀ ਜੋਤ ਸਲਾ ਕੇ ਇਹ ਲੋਕ ਦੱਸ ਦਿੰਦੇ ਆ, ਵੇਦਾਂ ਦੀਆਂ ਵਿਚਾਰਾਂ ਕਰਦੇ ਹਨ।
ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ,
ਵਾਦ ਕਰਕੇ ਝਗੜੇ ਕਰਕੇ ਵਿਰੋਧ ਕਰਕੇ ਸਲਾਉਂਦੇ ਆ, ਇਉਂ ਝਗੜਿਆਂ ਦੇ ਵਿੱਚ ਹੀ ਇਹਨਾਂ ਲੋਕਾਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਰਾਜੇ ਕੋਲ ਇੱਕ ਪੰਡਿਤ ਸੀ, ਉਹ ਕਥਾ ਕਰਦਾ ਸੀ, ਉੱਥੇ ਇੱਕ ਹੋਰ ਪੰਡਿਤ ਆ ਗਿਆ, ਰਾਜੇ ਨੂੰ ਕਹਿਣ ਲੱਗਾ ਵੀ ਤੇਰਾ ਪੰਡਿਤ ਜਿਹੜਾ ਇੰਨਾ ਵਿਦਵਾਨ ਨਹੀਂ ਹੈ? ਕਹਿੰਦਾ ਨਹੀਂ ਉਹ ਬਹੁਤ ਵਿਦਵਾਨ ਹੈ ਰਾਜਾ। ਕਹਿੰਦਾ ਨਹੀਂ, ਕਹਿੰਦਾ ਜੇ ਵਿਦਵਾਨ ਹੈ ਤਾਂ ਉਹਨੂੰ ਕਹਿ ਵੀ ਮੈਨੂੰ ਮੁਕਤੀ ਦੇ ਦੇ, ਜੇ ਮੁਕਤੀ ਨਾ ਦਿੱਤੀ ਤੇ ਤੂੰ ਉਹਨੂੰ ਕਹਿ ਵੀ ਮੈਂ ਤੈਨੂੰ ਹਟਾ ਦੂੰਗਾ। ਰਾਜੇ ਲਾਈ ਲੱਗ ਹੁੰਦੇ ਹੈ, ਉਹਨੇ ਪੰਡਿਤ ਨੂੰ ਸੱਦਿਆ, ਕਹਿੰਦਾ ਪੰਡਿਤ ਜੀ ਮੈਨੂੰ ਮੁਕਤੀ ਦੇ, ਨਹੀਂ ਤਾਂ ਮੈਂ ਤੇਰੀ ਛੁੱਟੀ ਕਰ ਦੂੰਗਾ, ਤੈਨੂੰ 8 ਦਿਨ ਦਿੱਤੇ ਹੈ। ਉਹ ਪੰਡਿਤ ਬੜਾ ਝੂਰਦਾ, ਬੜਾ ਇਸੇ ਤਰ੍ਹਾਂ ਚਿੰਤਾ ਦੇ ਵਿੱਚ ਪੈ ਗਿਆ। ਬਾਹਰ ਇੱਕ ਜੰਗਲ ਦੇ ਵਿੱਚ ਸੰਤ ਰਹਿੰਦੇ ਸੀ, ਉਹਨਾਂ ਕੋਲੇ ਪਹੁੰਚ ਗਿਆ ਮਹਾਤਮਾ ਕੋਲੇ। ਉਹ ਮਹਾਤਮਾ ਕਹਿਣ ਲੱਗੇ ਕਿ ਪੰਡਿਤ ਜੀ ਉਦਾਸ ਕਿਉਂ ਆ, ਤੂੰ ਤਾਂ ਰਾਜ ਪੰਡਿਤ ਹੈ, ਤੈਨੂੰ ਤਾਂ ਮਾਇਆ ਦੇ ਵੀ ਖੁੱਲੇ ਗੱਫੇ ਮਿਲਦੇ ਹੈ। ਕਹਿੰਦਾ ਵੀ ਇੱਕ ਹੋਰ ਪੰਡਿਤ ਆਇਆ, ਉਹਨੇ ਆ ਕੇ ਰਾਜੇ ਨੂੰ ਕਿਹਾ ਵੀ ਜਾਂ ਤਾਂ ਇਹਨੂੰ ਪੰਡਿਤ ਨੂੰ ਕਹੋ ਮੈਨੂੰ ਮੁਕਤ ਕਰ ਦੇ, ਨਹੀਂ ਤਾਂ ਮੈਂ ਤੈਨੂੰ ਛੁੱਟੀ ਕਰ ਦੂੰਗਾ, ਮੈਂ ਹੋਰ ਪੰਡਿਤ ਰੱਖ ਲੂੰ ਵਿਦਵਾਨ, ਤੇ ਹੁਣ ਮੈਨੂੰ ਦੱਸੋ ਇਹਦਾ ਕੋਈ ਤਰੀਕਾ। ਉਹ ਕਹਿੰਦਾ ਵੀ 8 ਦਿਨ ਦੇ ਦੇ ਰਾਜੇ ਨੂੰ, ਕਹਿ 8 ਦਿਨਾਂ ਨੂੰ ਤੈਨੂੰ ਮੁਕਤੀ ਦਾ ਤਰੀਕਾ ਦੱਸ ਦੂੰਗਾ, ਸੰਤ ਇੱਕ ਦੱਸਣਗੇ। ਇਉਂ ਗੁਰੂ ਕੇ ਪਿਆਰਿਓ ਰਾਜੇ ਨੂੰ ਕਿਹਾ, ਰਾਜੇ ਨੇ ਪਾਲਕੀਆਂ ਘੱਲੀਆਂ ਸੰਤਾਂ ਵਾਸਤੇ, ਕਹਿੰਦਾ ਸੰਤ ਜੀ ਆਓ, ਕਹਿੰਦਾ ਨਹੀਂ ਮੇਰਾ ਘੋੜਾ ਬੜਾ ਤਕੜਾ, ਮੈਂ ਆਪਣੇ ਸਰੀਰ ਰੂਪੀ ਘੋੜੇ ਤੇ ਤੁਰ ਕੇ ਹੀ ਆ ਜਾਣਾ, ਇਸ ਕਰਕੇ ਤੇਰੀਆਂ ਪਾਲਕੀਆਂ ਦੀ ਮੈਨੂੰ ਲੋੜ ਨਹੀਂ ਹੈ। ਔਰ ਪਹੁੰਚ ਗਿਆ ਤਾਂ ਕਹਿਣ ਲੱਗਾ ਕਿ ਰਾਜਨ, ਜੇ ਮੁਕਤ ਲੈਣੀ ਚਾਹੁੰਦਾ ਤੇ ਇੱਕ ਘੜੀ ਵਾਸਤੇ ਮੈਨੂੰ ਆਪਣਾ ਰਾਜ ਦੇ। ਰਾਜੇ ਨੇ ਆਪਣੇ ਵਜ਼ੀਰਾਂ ਨੂੰ ਕਹਿ ਦਿੱਤਾ ਵੀ ਇੱਕ ਘੜੀ ਤੱਕ ਇਹਦਾ ਹੁਕਮ ਮੰਨੋ। ਜਦੋਂ ਵਜ਼ੀਰਾਂ ਨੂੰ ਕਹਿਤਾ, ਰਾਜੇ ਨੇ ਸੈਨਾ ਉਹ ਸੰਤ ਨੇ ਸੈਨਾ ਸੱਦੀ, ਕਹਿੰਦਾ ਰਾਜੇ ਨੂੰ ਮੁਸ਼ਕਾਂ ਦੇ ਦਿਓ। ਰਾਜੇ ਨੂੰ ਮੁਸ਼ਕਾਂ ਦੇ ਕੇ ਬੰਨਤਾ, ਕਹਿੰਦਾ ਜਿਹੜਾ ਪੰਡਿਤ ਕਥਾ ਕਰਦਾ ਇਹਨੂੰ ਵੀ ਮੁਸ਼ਕਾਂ ਦੇ ਦਿਓ। ਉਹਨੂੰ ਵੀ ਮੁਸ਼ਕਾਂ ਦਿੱਤੀਆਂ। ਰਾਜੇ ਨੂੰ ਕਹਿੰਦਾ ਰਾਜਨ, ਪੰਡਿਤ ਦੀਆਂ ਮੁਸ਼ਕਾਂ ਖੋਲ। ਰਾਜਾ ਕਹਿੰਦਾ ਜੀ ਮੈਂ ਕਿਵੇਂ ਖੋਲਾਂ, ਮੈਂ ਤਾਂ ਆਪ ਬੰਨਿਆ। ਪੰਡਿਤ ਨੂੰ ਕਹਿੰਦਾ ਵੀ ਤੂੰ ਇਹਦੀਆਂ ਮੁਸ਼ਕਾਂ ਖੋਲ ਰਾਜੇ ਦੀਆਂ। ਕਹਿੰਦਾ ਜੀ ਮੈਂ ਕਿਵੇਂ ਖੋਲ ਸਕਦਾ, ਮੈਂ ਤਾਂ ਆਪ ਬੰਨਿਆ ਹੋਇਆ। ਕਹਿੰਦਾ ਫਿਰ ਮੈਂ ਖੋਲਾਂ। ਕਹਿੰਦਾ ਤੁਸੀਂ ਖੋਲ ਦਿਓ। ਖੋਲਤੀਆਂ। ਕਹਿੰਦਾ ਰਾਜਨ, ਇਹ ਪੰਡਿਤ ਨੇ ਤੈਨੂੰ ਕਦੇ ਵੀ ਮੁਕਤ ਨਹੀਂ ਸੀ ਕਰ ਸਕਣਾ, ਕਿਉਂਕਿ ਇਹ ਤੇਰਾ ਧਾਨ ਖਾਂਦਾ ਸੀ, ਤੈਥੋਂ ਡਰਦਾ ਸੀ, ਤੇਰਾ ਨੌਕਰ ਸੀ, ਤੈਨੂੰ ਸੱਚੀ ਗੱਲ ਨਹੀਂ ਸੀ ਕਹਿ ਸਕਦਾ, ਔਰ ਤੂੰ ਇਹਦੇ ਤੇ ਯਕੀਨ ਨਹੀਂ ਸੀ ਕਰਨਾ, ਇਸ ਕਰਕੇ ਇਹਨੇ ਤੈਨੂੰ ਮੁਕਤ ਨਹੀਂ ਸੀ ਕਰ ਸਕਣਾ। ਔਰ ਮੁਕਤ ਤਾਂ ਉਹ ਹੀ ਕਰ ਸਕਦਾ ਜਿਹਨੂੰ ਕੋਈ ਪਰਵਾਹ ਨਾ ਹੋਵੇ। ਤੂੰ ਇਹ ਤੋਂ ਡਰਨਾ ਨਹੀਂ ਸੀ, ਇਸ ਕਰਕੇ ਤੂੰ ਮੁਕਤ ਨਹੀਂ ਸੀ ਹੋ ਸਕਣਾ। ਆਹ ਹੀ ਬੰਧਨ ਸੰਸਾਰ ਦੇ ਪਏ ਹੋਏ ਹੈ, ਇਹਨਾਂ ਤੋਂ ਛੁੱਟਣ ਦੀ ਲੋੜ ਹੈ। ਤੂੰ ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਇਹ ਲੋਕ ਜਿਹੜੇ ਹੈ ਇਹ ਵਾਦ ਵਿਰੋਧ ਸਲਾਹ ਨੇ, ਵਾਦੇ ਆਉਣ ਜਾਣ, ਐਵੇਂ ਵਾਦ ਦੇ ਵਿਚ ਆ ਕੇ ਇਕ ਦੂਜੇ ਦਾ ਵਿਰੋਧ ਕਰੀ ਜਾਂਦੇ ਹੈ, ਝਗੜਿਆਂ ਦੇ ਵਿਚ ਪੈ ਕੇ ਸਦਾਈ ਜਾਂਦੇ ਹੈ। ਇਉਂ ਝਗੜਿਆਂ ਦੇ ਵਿਚ ਹੀ ਆਉਣਾ ਜਾਣਾ ਬਣਿਆ ਹੋਇਆ ਹੈ।
ਬਿਨ ਗੁਰ ਕਰਮ ਨ ਛੁੱਟ ਸੇ ਕਹਿ ਸੁਣ ਆਖ ਵਖਾਣ।
ਗੁਰੂ ਤੋਂ, ਗੁਰੂ ਦੀ ਕਰਮ ਕਿਰਪਾ ਤੋਂ ਜਾਂ ਸ਼ੁਭ ਕਰਮਾਂ ਤੋਂ ਛੁੱਟਿਆ ਨਹੀਂ ਜਾਂਦਾ। ਭਾਵੇਂ ਕੋਈ ਕਹਿ ਕੇ ਦੱਸੀ ਜਾਵੇ, ਸੁਣ ਕੇ ਕਹੀ ਜਾਵੇ, ਆਖ ਕੇ ਵਖਿਆਨ ਕਰੀ ਜਾਵੇ।
ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਈ।
ਸਾਰੇ ਭਾਈ ਗੁਣਾਂ ਵਾਲੇ ਆਖੇ ਜਾਂਦੇ ਆ, ਪਰ ਪਾਤਸ਼ਾਹ ਜੀ ਮੇਰੇ ਵਿਚ ਕੋਈ ਵੀ ਗੁਣ ਨਹੀਂ ਹੈ।
ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ।
ਹਰੀ ਪਰਮੇਸ਼ਰ ਦਾ ਜੋ ਵਰ ਪਤੀ ਹੈ, ਇਹ ਜੀਵ ਰੂਪੀ ਇਸਤਰੀ ਗੁਰੂ ਕੇ ਪਿਆਰੇ, ਉਹਦੇ ਵਰਨ ਵਾਸਤੇ ਸੋਭਨੀਕ ਹੈ। ਮੈਂ ਭਾਵੈ ਪ੍ਰਭ ਸੋਏ, ਜੇ ਮੈਂ ਭਾ ਜਾਵਾਂ ਉਹ ਪਰਮੇਸ਼ਰ ਨੂੰ ਚੰਗੀ ਲੱਗਾ।
ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ।
ਸਤਿਗੁਰੂ ਜੀ ਬਚਨ ਕਰਦੇ ਆ ਕਿ ਭਾਈ ਉਹਦੇ ਸ਼ਬਦ ਦੁਆਰਾ, ਉਹਦੇ ਉਪਦੇਸ਼ ਦੁਆਰਾ ਜੀਵ ਦਾ ਮਿਲਾਵੜਾ ਮਿਲਾਪ ਹੁੰਦਾ ਹੈ। ਜੇ ਉਹਦੇ ਉਪਦੇਸ਼ ਨੂੰ ਧਾਰਨ ਕਰੀਏ, ਨਾ ਵਿਛੋੜਾ ਹੋਏ, ਮੁੜ ਕੇ ਕਿਸੇ ਪ੍ਰਕਾਰ ਦਾ ਕੋਈ ਵਿਛੋੜਾ ਨਹੀਂ ਪੈਂਦਾ। ਇੱਕ ਵਾਰੀ ਜਦੋਂ ਉਹਦੇ ਨਾਲ ਮਿਲ ਜਾਵੇ, ਮੁੜ ਕੇ ਵਿਛੜਦਾ ਨਹੀਂ ਹੈ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। ਜੇ ਕਮਾਵਾਂਗੇ ਤਾਂ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਮੁਆਫ਼ੀ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।